ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਕਾਮਣ ਤਉ ਸਿੰਗਾਰ ਕਰ ਜਾ ਪਹਿਲਾ ਕੰਤ ਮਨਾਏ, ਮਤ ਸਿਜੈ ਕੰਤ ਨਾ ਆਵੇ। ਏਵੈ ਬਿਰਥਾ ਜਾਏ, ਕਾਮਣ ਤਉ ਸਿੰਗਾਰ ਕਰ ਜਾ ਪਹਿਲਾ ਕੰਤ ਮਨਾਏ, ਮਤ ਸਿਜੈ ਕੰਤ ਨਾ ਆਵੇ। ਏਵੈ ਬਿਰਥਾ ਜਾਏ, ਕਾਮਣ ਪਿਰ ਮਨ ਮਾਨਿਆ ਤੋ ਬਣਿਆ ਸਿੰਗਾਰ, ਕੀਆ ਤੋ ਪਰਵਾਨ ਹੈ ਜਾਂ ਸਹੁ ਧਰੇ ਪਿਆਰ। ਪਉ ਸਿੰਗਾਰ ਤਬੋਲ ਰਸ, ਭੋਜਨ ਭਾਉ ਕਰੇ, ਤਨ ਮਨ ਸੰਪੇ ਕੰਤ ਕਉ ਤੋ ਨਾਨਕ ਭੋਗ ਕਰੇ। ਪਉ ਸਿੰਗਾਰ ਤੰਬੋਲ ਰਸ, ਭੋਜਨ ਭਾਉ ਕਰੇ, ਤਨ ਮਨ ਸੰਪੇ ਕੰਤ ਕਉ ਤਉ ਨਾਨਕ ਭੋਗ ਕਰੇ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ਼, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਗੁਰਦੇਵ ਪਾਤਸ਼ਾਹ ਜੀ ਦੀ ਨਿਵਾਜੀ ਹੋਈ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅੰਦਰ ਸਿੱਖੀ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ ਹੋਏ ਸਤਿਗੁਰਾਂ ਦੇ ਆਦੇਸ਼, ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਲੈ ਕੇ ਰਲ ਮਿਲ ਕੇ ਜਿਸ ਹੁਕਮ ਨੂੰ ਸਮਝਣ ਵਾਸਤੇ, ਗੁਰੂ ਕੀ ਆਗਿਆ ਨੂੰ ਵਿਚਾਰਨ ਵਾਸਤੇ ਜੁੜ ਮਿਲ ਕੇ ਬੈਠੇ ਹਾਂ। ਸ਼ਬਦ ਦੇ ਪਹਿਲੇ ਸਲੋਕ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਸੂਹੀ ਰਾਗ ਦੀ ਇਹ ਪਵਿੱਤਰ ਵਾਰ ਹੈ। ਗੁਰਦੇਵ ਪਿਤਾ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ। ਸ਼ਬਦ ਦੇ ਅੰਦਰ ਗੁਰੂ ਪਾਤਸ਼ਾਹ ਜੀ ਨੇ ਇਸ ਜਿੰਦ ਦੇ ਵਾਹਿਗੁਰੂ ਨਾਲ ਮਿਲਾਪ ਦੀ ਗਾਥਾ ਸਾਨੂੰ ਬੜੇ ਸੁੰਦਰ ਤਰੀਕੇ ਨਾਲ ਸਮਝਾਈ ਹੈ। ਦੁਨਿਆਵੀ ਬਿਰਤੀ ਹੋਣ ਕਰਕੇ ਸੰਸਾਰੀ ਗੱਲਾਂ ਦੇ ਪ੍ਰਮਾਣ ਸਾਡੀ ਸਮਝ ਵਿੱਚ ਸੌਖੇ ਪੈਂਦੇ ਹਨ। ਜਿਸ ਤਰ੍ਹਾਂ ਦੇ ਇਲਾਕੇ ਵਿੱਚ ਮਨੁੱਖ ਰਹਿੰਦਾ ਹੋਵੇ, ਜਿਸ ਤਰ੍ਹਾਂ ਦੀ ਧਰਤੀ 'ਤੇ ਬੰਦਾ ਵਿਚਰਦਾ ਹੋਵੇ, ਉਹਦੇ ਜੀਵਨ ਦੇ ਵਿੱਚ ਨਿੱਤ ਵਰਤਣ ਵਾਲੀਆਂ ਜਿਹੜੀਆਂ ਗੱਲਾਂ ਨੇ ਉਹਦੀ ਉਦਾਹਰਣ ਬੱਚੇ ਮਨੁੱਖ ਨੂੰ ਸੌਖੀ ਸਮਝ ਵਿੱਚ ਪੈਂਦੀ ਹੈ। मैं कई बार बेनती करता हूं भी बच्चे पढ़ाने वास्ते सिखाना तो उन्होंने गणित है सिखाना तो उन्होंने मैथ है पर तस्वीर टॉफी दियां चॉकलेट दियां बनाई जांदियां भी दो टॉफी के चित्र बना के एक ते एक नू जमा कीतिया दो बनता दो ते दो नू जमा कीतिया चार बनता चार ते चार नू जमा कीतिया अठ बनता समझाउणा ते मैथ है पर बच्चे की बिरती दे अंदर जो वस्या होया उहदी उदाहरण दे के ताकि पकड़ दे विच गल सौखी आ सके। सतगुरु जी योग अध्यापक हन योग अध्यापक विद्या दाते ज्ञान दाते रूहानी रमजा देन वाले सोझी देन वाले पातशाह गुरु पातशाह जी बड़े योग तरीके दे नाल जड़ियां गल्लां साडी पकड़ विच आउण वालियां ने वो एग्जाम्पल दे के सानू समझांदे आ। बाणी दे अंदर रूहानी ज्ञान है दुनियादारी दियां बातां नहीं हन पर संसार दे समाज दे नित वरतदे होए साडे आले दुआले जिहड़े किस्से ने उन्हां दी उदाहरण दे के वो रिश्तियां दी उदाहरण दे के धन दौलत दी उदाहरण दे के मनुख दी बिरती दे विच्चों उपजदे कई वारी विकारां दी भी उदाहरण दे के गुरु साहिब ने ज्ञान दी गल समझाई। तो ये सौखी दी उदाहरण अज महाराज ने दित्ती है कि दुनिया दे उत्ते सब तो अहम रिश्ता है पति ते पत्नी दा रिश्ता। जिस रिश्ते दे जुड़दियां एक वड्डी जिम्मेवारी शुरू हुंदी है जिंदगी दा एक नवा तजर्बा शुरू हुंदा है नवे एहसास शुरू हुंदे है जिंदगी दा ढंग तरीका बदल जांदा जिस रिश्ते दे जुड़दियां उही मुटियार जिहड़ी पेके घर दे अंदर बेपरवाह हुंदी है मापियां दे सिर दे उत्ते लापरवाही दी जिंदगी जिउंदी है बहुती चिंता नहीं बहुता फिकर नहीं उही मुटियार जदों सौ वाली बनती है सुहागण बनती है फिर सिर दे उत्ते जिम्मेवारियां पैंदियां ने जीवन स्टाइल बदल जांदा है जिम्मेवारियां दा अहसास हुंदा है फिर एक एक अखर जबानों सोच के बोलना हुंदा है एक एक तकनी एक एक हरकत सब कुछ बदल जांदा। सो सतगुरु जी ने बाणी दे अंदर बहुत वारी वाहिगुरु जी दे नाल साडे मिलाप दी गल इदां पेश कीती जिवें सहु नाल सुहागण दा मेल जिवें पिर दे नाल धन दा ये शब्द वक्रे वक्रे ने अर्थ एक ही है साध संगत ते नाल होर सौखियां करन लई सानू ये महाराज ने कहा कि दुनिया दे उत्ते आया होया हर मनुख भावें अकीदे करके भावें विश्वास करके दुनियावी तौर दे उत्ते वो अपने आप नू किसे फिरके नाल जोड़ के रखे वक्रे वक्रे मत मतांतर ने वक्रे वक्रे विश्वास ने वक्रे वक्रे साधन विधियां जुगतियां ने वाहिगुरू जी तक पहुंचन दियां जिन्हां विधियां जुगतियां नू धर्म कहा जांदा भावें सैकड़े किस्म के वखरेवे होण पर एक गल धन श्री गुरु ग्रंथ साहिब महाराज जी कहिंदे संसार दे लोकों चंगी तरह समझ लवो कि इस जगत दे अंदर पुरख केवल अकाल पुरख परमेशर वाहिगुरू है ते असी जितने भी जीव इत्थे आए हाँ असी उस पुरख दियां त्रीमतां हाँ असी औरत रूप साडी जिंद साडी आत्मा साडे अंदर वरतदी हुई रूह जिंद औरत रूप है ते करता पुरख परमेशर जिहड़ा मेरा वाहिगुरू है वह पुरख रूप है। इस्त्री ने अपने सहु नाल मिलना ते सुहागण बनना सहु की सार सुहागण जाना जिंदगी दे अंदर खुशी दे गमी दे समय आउंदे आ जे जीवन दा साथी नाल होवे ते ओ दुश्वारियां दुखां दे समय भी औखे नहीं लगदे जिंदगी दे अंदर बसंत आउंदी आ बहार आउंदी आ उजाड़ा आउंदियां जे सिर दा साई नाल होवे जे कंत नाल होवे असल विच बहारां भी तां ही चंगियां लगदियां। सो महाराज कहिंदे परमेशर साडा सौ है वाहिगुरू साडा कंत है भावें कोई हिंदू है मुसलमान है भावें ये मजहबां की वंड है फिरकियां की वंड है भावें कुछ जात अभिमानियों वालों वर्णा की वंड है कि ये शूद्र है ये ब्राह्मण है ਸਤਿਗੁਰੂ ਜੀ ਕਹਿੰਦੇ ਅਸੀਂ ਸਾਰੇ ਜੀਵ ਉਸ ਵਾਹਿਗੁਰੂ ਜੀ ਦੀਆਂ ਤ੍ਰੀਮਤਾਂ ਹਾਂ ਅਤੇ ਸਾਡਾ ਮਨੋਰਥ ਹੈ ਵੀ ਅਸੀਂ ਸੌ ਦੀ ਖੁਸ਼ੀ ਲੈਣੀ ਹੈ। ਇਹ ਬਹੁਤ ਕੀਮਤੀ ਬਚਨ ਹੈ। ਸ਼ਬਦ ਨੂੰ ਸਮਝਣ ਤੋਂ ਪਹਿਲਾਂ ਇਸ ਪੰਕਤੀ ਨੂੰ ਆਪਣੇ ਧਿਆਨ 'ਚ ਰੱਖਣਾ, ਇਸ ਜੱਗ ਮੈਂ ਪੁਰਖ ਏਕ ਹੈ। ਜਦੋਂ ਉਪਦੇਸ਼ ਦਿੱਤਾ ਜਾਂਦਾ ਨਿਮਰਤਾ ਦਾ, ਜਦੋਂ ਉਪਦੇਸ਼ ਦਿੱਤਾ ਜਾਂਦਾ ਮਿੱਠੀ ਜ਼ੁਬਾਨ ਦਾ, ਜਦੋਂ ਉਪਦੇਸ਼ ਦਿੱਤਾ ਜਾਂਦਾ ਹਲੀਮੀ ਦਾ, ਜਦੋਂ ਉਪਦੇਸ਼ ਦਿੱਤਾ ਜਾਂਦਾ ਜਰਨ ਦਾ, ਤੇ ਕਈ ਵਾਰੀ ਸਾਡੇ ਮਨ ਵਿੱਚ ਭਰਮ ਪੈਦਾ ਹੁੰਦਾ ਕਿ ਇਹ ਉਪਦੇਸ਼ ਕੇਵਲ ਬੀਬੀਆਂ ਵਾਸਤੇ ਹੈ। ਬਹੁਤੀ ਵਾਰੀ ਬਾਣੀ ਇਸਤਰੀ ਰੂਪ ਵਾਚਕ ਹੋ ਕੇ, ਇਸਤਰੀ ਨੂੰ ਮੁਖਾਤਬ ਹੋ ਕੇ ਕਹੀ ਗਈ ਹੈ, ਤੇ ਸਾਡੇ ਮਨ ਦਾ ਭੁਲੇਖਾ ਕਹਿੰਦਾ ਵੀ ਸ਼ਾਇਦ ਬੀਬੀਆਂ ਨੂੰ ਕਿਹਾ ਕਿ ਨਿਵਣ ਸੁ ਅੱਖਰ ਖਵਣ ਗੁਣ ਜੇਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ। ਸ਼ਬਦ ਭੈਣੇ ਆਇਆ ਤੇ ਅਸੀਂ ਇਹ ਭਰਮ ਪਾਲ ਲਿਆ ਕਿ ਪੁਰਖ ਨੂੰ ਨਿਮਰਤਾ ਦੀ ਲੋੜ ਨਹੀਂ, ਪੁਰਖ ਨੂੰ ਜਰਨ ਦੀ ਲੋੜ ਨਹੀਂ, ਪੁਰਖ ਨੂੰ ਮਿਠਾਸ ਦੀ ਲੋੜ ਨਹੀਂ। ਇਹ ਤੇ ਬੀਬੀਆਂ ਨੂੰ ਕਿਹਾ ਗਿਆ, ਭੈਣ ਜੇ ਆਖਿਆ ਵੀ ਇਸਤਰੀ ਨੂੰ ਮੁਖਾਤਬ ਹੋ ਕੇ ਕਿਹਾ ਗਿਆ। ਨਿਮਰਤਾ ਤੇ ਬੀਬੀਆਂ ਵਿੱਚ ਚਾਹੀਦੀ ਹੈ, ਜ਼ੁਬਾਨ ਦੀ ਮਿਠਾਸ ਤੇ ਕੇਵਲ ਬੀਬੀਆਂ ਵਿੱਚ ਚਾਹੀਦੀ ਹੈ। ਬੰਦਾ ਹੰਕਾਰ ਦੀ ਸਿਖਰ ਤੇ ਚੜ੍ਹ ਕੇ ਮਰਦ ਹੋਣ ਦਾ ਭਰਮ ਪਾਲ ਕੇ ਉਹ ਕਹੇ ਮੈਨੂੰ ਨਿਮਰਤਾ ਦੀ ਕੀ ਲੋੜ, ਮੈਂ ਕਿਉਂ ਕਿਸੇ ਦੇ ਨਾਲ ਨਿਮਰਤਾ ਨਾਲ ਪੇਸ਼ ਆਵਾਂ। ਬਲਕਿ ਇਸਤਰੀ ਦਾ ਫਰਜ਼ ਬਣਦਾ ਪੁਰਖ ਦੇ ਸਾਹਮਣੇ ਨਿਮਰਤਾ ਰੱਖੇ, ਪੁਰਖ ਕਿਉਂ ਇਸਤਰੀ ਦੇ ਸਾਹਮਣੇ ਨਿਮਰਤਾ ਰੱਖੇ? ਇੱਥੋਂ ਗੁਰਮੁਖੋ ਜ਼ਿੰਦਗੀ ਦੇ ਅੰਦਰ ਟਕਰਾਅ ਪੈਦਾ ਹੋ ਗਿਆ। ਸਾਨੂੰ ਐਂ ਲੱਗਣ ਲੱਗ ਪਿਆ ਵੀ ਪੁਰਖ ਦੇ ਹੱਕ ਹੋਰ ਨੇ ਤੇ ਇਸਤਰੀ ਦੇ ਫਰਜ਼ ਹੋਰ ਨੇ। ਨਹੀਂ ਸਾਧ ਸੰਗਤ, ਜਦੋਂ ਇਸਤਰੀ ਨੂੰ ਮੁਖਾਤਬ ਹੋ ਕੇ ਸਤਿਗੁਰੂ ਜੀ ਸ਼ੁਭ ਗੁਣਾਂ ਦੀ ਦਾਤ ਦਿੰਦੇ ਆ ਤੇ ਉਹ ਕੇਵਲ ਇਸਤਰੀ ਨੂੰ, ਬੀਬੀਆਂ ਨੂੰ ਨਹੀਂ ਕਿਹਾ ਗਿਆ, ਕੇਵਲ ਨਾਰੀ ਨੂੰ ਨਹੀਂ ਆਖਿਆ ਗਿਆ, ਪੁਰਖ ਨੂੰ ਵੀ ਕਿਹਾ ਗਿਆ। ਕਿਉਂਕਿ ਜਦੋਂ ਸਤਿਗੁਰੂ ਜੀ ਉਪਦੇਸ਼ ਦੇ ਰਹੇ ਨੇ ਤੇ ਅਸੀਂ ਸਾਰੇ ਜੀਵ ਨਾਰੀ ਰੂਪ ਵਿੱਚ ਹਾਂ। ਕੋਈ ਗਰੂਰ ਨਾ ਕਰੇ, ਅੱਜ ਇਹ ਵੀ ਬੜਾ ਵੱਡਾ ਹੰਕਾਰ ਵੰਡੀਆਂ ਦੇ ਵਿੱਚ, ਸਮਾਜ ਦੀਆਂ ਵੰਡੀਆਂ ਵਿੱਚ ਇਹ ਵੀ ਬੜੀ ਵੱਡੀ ਵੰਡੀ ਹੈ ਕਿ ਪੁਰਖ ਵੱਡਾ ਹੈ, ਇਸਤਰੀ ਛੋਟੀ ਹੈ। ਬਹੁਤ ਵੱਡੀ ਵੰਡੀ ਹੈ। ਕਈਆਂ ਨੇ ਤੇ ਇਸਤਰੀ ਨੂੰ ਧਰਮ ਮੰਦਰਾਂ ਵਿੱਚ ਦਾਖਲ ਹੋਣ ਤੋਂ ਇਨਕਾਰੀ ਕਰ ਦਿੱਤਾ, ਮੁਨਕਰ ਹੋ ਗਏ ਕਿ ਇਸਤਰੀ ਧਰਮ ਮੰਦਰ ਵਿੱਚ ਦਾਖਲ ਨਹੀਂ ਹੋ ਸਕਦੀ, ਇਸਤਰੀ ਧਰਮ ਦੇ ਅੰਦਰ ਐਂਟਰੀ ਨਹੀਂ ਲੈ ਸਕਦੀ। ਜਿਹੜੇ ਸੰਸਕਾਰ ਪੁਰਖ ਕਰ ਸਕਦਾ ਉਹ ਇਸਤਰੀ ਨਹੀਂ ਕਰ ਸਕਦੀ। ਇਸ ਸਮਾਜ ਦੇ ਅੰਦਰ ਜਿਹੜੀ ਪੀੜਾ ਅੱਜ ਦੁਨੀਆ ਹੰਢਾ ਰਹੀ ਹੈ, ਕੁੱਖ ਵਿੱਚ ਧੀ ਦਾ ਕਤਲ ਹੋਣਾ, ਇਹ ਵੀ ਇੱਕ ਵੱਡਾ ਕਾਰਨ ਸੀ। ਸਾਧ ਸੰਗਤ, ਮੈਂ ਥੋੜ੍ਹੀ ਜਿਹੀ ਬੇਨਤੀ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਇਸ ਵਿਸ਼ੇ ਤੇ ਤੁਹਾਡੇ ਨਾਲ ਕਰ ਲਵਾਂ। ਸਾਡੇ ਸਮਾਜ ਵਿੱਚ ਇੱਕ ਸ਼ਬਦ ਵਰਤਿਆ ਜਾਂਦਾ ਪੁੱਤਰ, ਤੇ ਪੁੱਤਰ ਸ਼ਬਦ ਦਾ ਜਿਹੜਾ ਬੇਸ ਹੈ, ਬੁਨਿਆਦ ਹੈ, ਇਹ ਵੀ ਇਸੇ ਸੋਚ ਤੋਂ ਹੋਈ ਹੈ ਕਿ ਪੁਰਖ ਵੱਡਾ ਹੁੰਦਾ ਤੇ ਧੀ ਜਿਹੜੀ ਹੈ ਉਹਦਾ ਰੁਤਬਾ ਛੋਟਾ ਹੁੰਦਾ। ਦੋ ਸ਼ਬਦਾਂ ਦਾ ਜੋੜ ਹੈ, ਪੂ ਪਲੱਸ ਤਰ। ਪੂ ਕਹਿੰਦੇ ਨੇ ਨਰਕ ਨੂੰ ਤੇ ਤਰ ਕਹਿੰਦੇ ਆ ਤਾਰਨ ਵਾਲੇ ਨੂੰ। ਕਰਮਕਾਂਡੀ ਲੋਕਾਂ ਨੇ ਇਹ ਸੋਚ ਦਿੱਤੀ ਕਿ ਜਦੋਂ ਮਨੁੱਖ ਦੀ ਸੰਤਾਨ ਵਿੱਚੋਂ ਲੜਕਾ ਉਹਦੇ ਕਿਰਿਆ ਕਰਮ ਕਰੇਗਾ ਮਰਨ ਤੋਂ ਬਾਅਦ, ਕੇਵਲ ਲੜਕਾ ਕਰੇਗਾ, ਫਿਰ ਉਹ ਨਰਕ ਤੋਂ ਪਾਰ ਉਤਰ ਸਕੇਗਾ। ਪਿੰਡ ਪੱਤਲ ਕਿਰਿਆ ਜੋ ਵੀ ਸਨਾਤਨੀ ਵਿਧੀ ਸੀ, ਜਦੋਂ ਸੰਤਾਨ ਦੇ ਵਿੱਚੋਂ ਲੜਕਾ ਇਹ ਵਿਧੀ ਕਰੇਗਾ, ਇਹ ਨਿਯਮ ਨਿਭਾਏਗਾ, ਇਹ ਕਿਰਿਆ ਕਰੇਗਾ, ਫਿਰ ਉਹ ਜਿਹੜੀ ਆਤਮਾ ਹੈ ਉਹ ਫਿਰ ਨਰਕਾਂ ਤੋਂ ਤਰ ਜਾਏਗੀ। ਇੱਥੋਂ ਸ਼ਬਦ ਆਇਆ ਪੁੱਤਰ। ਤੇ ਮਨੁੱਖਾਂ ਦੀ ਸੋਚ ਵਿੱਚ ਇੱਕ ਭੁੱਖ ਪੈਦਾ ਹੋਈ ਕਿ ਪੁੱਤਰ ਜ਼ਰੂਰ ਹੋਣਾ ਚਾਹੀਦਾ, ਕਿਉਂਕਿ ਪੁੱਤਰ ਦਾ ਅਰਥ ਹੀ ਨਰਕ ਤੋਂ ਤਾਰਨ ਵਾਲਾ। ਪੁੱਤਰ ਮਹਾਨ ਹੁੰਦਾ, ਪੁੱਤਰ ਨਰਕ ਤੋਂ ਤਾਰ ਦਿੰਦਾ। ਕਦਰ ਵੱਧ ਗਈ, ਧੀਆਂ ਦੀ ਕਦਰ ਘੱਟ ਗਈ, ਨਫ਼ਰਤ ਪੈਦਾ ਹੋ ਗਈ। ਤੇ ਇਹ ਵੀ ਇੱਕ ਕਾਰਨ ਸੀ ਬਹੁਤ ਵੱਡਾ, ਜਿਹੜਾ ਧਰਮ ਦੇ ਨਾਂ ਨਾਲ ਜੁੜਿਆ ਵੀ ਇਸਤਰੀ ਛੋਟੀ ਹੈ, ਧੀ ਛੋਟਾ ਰੁਤਬਾ ਰੱਖਦੀ ਹੈ, ਪੁੱਤਰ ਵੱਡਾ ਰੁਤਬਾ ਰੱਖਦਾ। ਗੁਰੂ ਸਾਹਿਬ ਜੀ ਨੇ ਸਾਰੇ ਭੇਦ ਮੁਕਾਏ, ਮਜ਼ਹਬਾਂ ਦੇ, ਫਿਰਕਿਆਂ ਦੇ, ਵਰਨ ਵੰਡ ਦੇ, ਤੇ ਇੱਥੋਂ ਤੱਕ ਕਿ ਇਸਤਰੀ ਪੁਰਖ ਦੇ ਵੀ ਭੇਦ ਮਿਟਾਏ। ਜੋ ਬਾਣੀ ਦਾ ਉਪਦੇਸ਼ ਪੁਰਖ ਵਾਸਤੇ ਹੈ ਉਹੀ ਇਸਤਰੀ ਵਾਸਤੇ ਹੈ, ਜੋ ਖੰਡੇ ਦੀ ਪਹੁਲ ਪੁਰਖ ਵਾਸਤੇ ਹੈ ਉਹੀ ਇਸਤਰੀ ਵਾਸਤੇ ਹੈ, ਜੋ ਰਹਿਤ ਮਰਿਆਦਾ ਸ਼੍ਰੀ ਅਕਾਲ ਤਖ਼ਤ ਸਾਹਿਬ ਸਾਨੂੰ ਜੋ ਆਦੇਸ਼ ਦਿੰਦਾ, ਜੋ ਪੰਥ ਦੀ ਮਰਿਆਦਾ ਪੁਰਖ ਵਾਸਤੇ ਆ ਉਹੀ ਇਸਤਰੀ ਵਾਸਤੇ ਹੈ, ਵੱਖਰੀ ਵੱਖਰੀ ਨਹੀਂ ਹੈ। ਸਾਧ ਸੰਗਤ, ਸੋ ਜਦੋਂ ਸਤਿਗੁਰ ਜੀ ਇਸਤਰੀ ਨੂੰ ਉਪਦੇਸ਼ ਦਿੰਦੇ ਆ ਤੇ ਪਹਿਲਾਂ ਆਪਣੀ ਬੁੱਧੀ ਚ ਭਰਮ ਮਿਟਾ ਦਈਏ ਵੀ ਅਸੀਂ ਤੇ ਪੁਰਖ ਹਾਂ, ਸਾਨੂੰ ਥੋੜੀ ਕਿਹਾ ਗਿਆ ਵੀ ਨਿਮਰਤਾ ਰੱਖੋ, ਜਰਨ ਦਾ ਗੁਣ ਰੱਖੋ, ਖਵਣ ਦਾ ਅਰਥ ਹੈ ਜਰਨਾ, ਜਾਂ ਜੀਭ ਦੀ ਮਿਠਾਸ ਰੱਖੋ, ਜਾਂ ਸੇਵਾ ਕਰੋ, ਟਹਿਲ ਕਰੋ, ਇਹ ਤੇ ਭੈਣੇ ਕਿਹਾ, ਭੈਣੇ ਦਾ ਮਤਲਬ ਹੈ ਬੱਚੀ। ਗੁਰੂ ਪਾਤਸ਼ਾਹ ਜੀ ਹੋਰ ਕਲੀਅਰ ਕਰਦੇ, ਭਰਮ ਮਿਟਾਉਂਦੇ ਬਚਨ ਕਹਿੰਦੇ, ਇਸ ਜੱਗ ਮੈਂ ਪੁਰਖ ਏਕ ਹੈ, ਪੁਰਖ ਏਕ ਹੈ ਜਿਹੜਾ ਸਦੀਵੀ ਹੈ, ਅਟਲ ਹੈ, ਸਥਿਰ ਹੈ, ਤੇ ਬਾਕੀ ਸਾਰੇ ਜੀਵ ਬਿਨਾਂ ਕਿਸੇ ਵਿਤਕਰੇ ਦੇ, ਬਿਨਾਂ ਕਿਸੇ ਰੰਗ ਨਸਲ ਦੇ ਭੇਦ ਦੇ, ਬਿਨਾਂ ਕਿਸੇ ਜਾਤ ਬਰਾਦਰੀ ਦੇ, ਬਿਨਾਂ ਕਿਸੇ ਵਰਨ ਵੰਡ ਦੇ, ਬਾਕੀ ਸਾਰੇ ਅਸੀਂ ਤ੍ਰਿਮਤਾ ਹਾਂ। ਇਸ ਜੱਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਵਾਈ, ਇਹ ਗੁਰਮਤ ਦੀ ਫਲਾਸਫੀ ਹੈ ਸਾਧ ਸੰਗਤ। ਇਸ ਲਈ ਮੈਂ ਬੇਨਤੀ ਕਰਾਂ, ਜਦੋਂ ਦਾਰਸ਼ਨਿਕ ਪਹਿਲੂ ਸਮਝਣਾ ਹੁੰਦਾ ਸੁਰਤ ਇਕਾਗਰ ਕਰਿਆ ਕਰੋ, ਕਹਾਣੀ ਨੂੰ ਸਮਝਣਾ ਸੌਖਾ ਹੈ ਤੇ ਕਈ ਵਾਰੀ ਸਾਨੂੰ ਚੇਟਕ ਵੀ ਕਹਾਣੀ ਸੁਣਨ ਦੀ ਲੱਗੀ ਹੁੰਦੀ ਹੈ। ਇਹ ਸਿੱਖੀ ਦੀ ਵਿਲੱਖਣਤਾ ਹੈ। ਇੱਥੇ ਇਹ ਨਹੀਂ ਕਿਹਾ ਗਿਆ ਕਿ ਇਸਤਰੀ ਨੂੰ ਧਰਮ ਮੰਦਰ ਨਹੀਂ ਆਉਣ ਦੇਣਾ, ਇਸਤਰੀ ਨੂੰ ਧਰਮ ਵਿੱਚ ਦਾਖਲ ਨਹੀਂ ਹੋਣ ਦੇਣਾ। ਅਗਿਆਨਤਾ ਵਸ ਹੋ ਸਕਦਾ ਕਿ ਕਿਤੇ ਸਾਡੇ ਵੀ ਬੇਸਮਝ ਲੋਕ ਕਹਿਣ ਕਿ ਨਹੀਂ, ਇਸਤਰੀ ਨੂੰ ਪੁਰਖ ਦੇ ਬਰਾਬਰਤਾ ਨਹੀਂ ਦਿੱਤੀ ਜਾ ਸਕਦੀ, ਪਰ ਜੋ ਗੁਰਮਤ ਦਾ ਗਿਆਨ ਹੈ, ਜੋ ਪੰਥ ਦੀ ਮਰਿਆਦਾ ਕਹਿ ਰਹੀ ਹੈ, ਉਹ ਇਹੀ ਕਹਿੰਦੀ ਹੈ ਕਿ ਕੋਈ ਅੰਤਰ ਨਹੀਂ, ਅਸੀਂ ਸਾਰੇ ਤ੍ਰਿਮਤਾ ਹਾਂ ਤੇ ਮੇਰਾ ਵਾਹਿਗੁਰੂ ਕੰਤ ਹੈ। ਅੱਜ ਸੱਚੇ ਪਾਤਸ਼ਾਹ ਜੀ ਨੇ ਮਤ ਦਿੱਤੀ ਕਿ ਵਾਹਿਗੁਰੂ ਕੰਤ ਦੀ ਖੁਸ਼ੀ ਕਿਵੇਂ ਲੈਣੀ ਹੈ, ਮੇਰਾ ਪਰਮੇਸ਼ਰ ਸੌ ਰੀਝ ਦਾ ਕਿਵੇਂ ਹੈ। ਸੱਚ ਪੁੱਛੋ ਤੇ ਇਹ ਸ਼ਬਦ ਦੱਸ ਰਿਹਾ ਕਿ ਦੁਨੀਆਂ ਤੇ ਆਇਆ ਸਫਲ ਕਿੱਦਾਂ ਹੋਣਾ। ਪ੍ਰਮਾਣ ਭਾਵੇਂ ਬਾਹਰ ਮੁਖੀ ਨੇ ਤੇ ਇਕੱਲਾ ਪ੍ਰਮਾਣ ਨੂੰ ਨਾ ਵੇਖਿਓ, ਜੇ ਬੱਚਾ ਟਾਫੀਆਂ ਦੀ ਤਸਵੀਰ ਵੇਖਦਾ ਰਿਹਾ ਤੇ ਮੈਥ ਨਹੀਂ ਸਮਝ ਸਕੇਗਾ, ਜੇ ਇਕੱਲਾ ਐਪਲ ਦੀ ਫੋਟੋ ਵੇਖਦਾ ਰਿਹਾ ਤੇ ਏ ਨੂੰ ਨਹੀਂ ਪਕੜ ਸਕੇਗਾ, ਐਪਲ ਦੇ ਨਾਲ ਏ ਸਮਝਣਾ ਜ਼ਰੂਰੀ ਹੈ। ਐਪਲ ਸਿਰਫ ਸਮਝਾਉਣ ਵਾਸਤੇ ਐਗਜ਼ਾਮਪਲ ਹੈ, ਸਮਝਣਾ ਤੇ ਏ ਨੂੰ ਹੈ, ਤੇ ਉਸ ਏ ਦੇ ਵਿੱਚ, ਉਸ ਇੱਕ ਦੇ ਵਿੱਚ ਬੜਾ ਗਹਿਰਾ ਗਿਆਨ ਹੈ। ਇਸ ਲਈ ਸਿਰਫ ਉਦਾਹਰਣ ਨੂੰ ਨਾ ਪਕੜਿਓ, ਬਹੁਤੀ ਵਾਰ ਅਸੀਂ ਉਦਾਹਰਣ ਪਕੜ ਲੈਂਦੇ ਹਾਂ ਤੇ ਗਿਆਨ ਛੁੱਟ ਜਾਂਦਾ, ਤੱਤ ਨੂੰ ਪਕੜਨ ਦਾ ਯਤਨ ਕਰਿਓ। ਮੇਰੇ ਸਤਿਗੁਰੂ ਜੀ ਕਹਿ ਰਹੇ ਨੇ ਕਿ ਜਿੰਦੇ ਆਹ ਤੈਨੂੰ ਕੰਤ ਦੀ ਖੁਸ਼ੀ ਲੈਣ ਦੀ ਜਾਚ ਦੱਸਾਂ, ਹੇ ਮੇਰੇ ਅੰਦਰ ਵਸਦੀ ਹੋਈਏ ਮੇਰੀ ਆਤਮਾ, ਆ ਮੈਂ ਤੈਨੂੰ ਦੱਸਾਂ ਸਹੁ ਦਾ ਵਸਲ ਕੀ ਹੁੰਦਾ, ਤੇ ਇਹ ਕਮਲੀਏ ਜਿੰਦੇ ਇਹ ਵੀ ਚੇਤੇ ਰੱਖੀ, ਰੱਬ ਦੀ ਗੱਲ ਕਰਦਿਆਂ ਆਕਾਸ਼ ਵੱਲ ਨਾ ਵੇਖਣ ਲੱਗ ਪਈ, ਪਰਮੇਸ਼ਰ ਨੂੰ ਢੂੰਡਣ ਲੱਗਿਆਂ ਪਹਾੜਾਂ ਨੂੰ ਨਾ ਤੁਰ ਪਈ। ਬਾਣੀ ਦਾ ਗਿਆਨ ਕਹਿੰਦਾ ਕਮਲੀਏ ਬੇਸਮਝੇ ਜਿੰਦੇ, ਜਿਸ ਸਹੁ ਨਾਲ ਤੈਨੂੰ ਜੋੜਨਾ ਨਾ, ਪਹਿਲਾਂ ਇਹ ਸਮਝ ਲਈ ਵੀ ਤੇਰੇ ਅੰਦਰ ਰਮਿਆ ਹੋਇਆ ਵਸਿਆ ਹੋਇਆ, ਤੂੰ ਐਵੇਂ ਪਰਦਾ ਕਰਕੇ ਬੈਠੀ ਰਹੀ ਹੈ। ਜੇ ਤੁਸੀਂ ਬਾਣੀ ਪੜ੍ਹਨ ਵਾਲੇ ਇਸ ਪੰਕਤੀ ਨੂੰ ਕਈ ਵਾਰ ਪੜ੍ਹਦੇ ਹੋ, ਸਹੁ ਨੇੜੈ ਧਨ ਕਮਲੀਏ, ਧਨ ਕੌਣ, ਮਤਲਬ ਔਰਤ ਇਸਤਰੀ, ਬੀਬੀ ਨੂੰ ਕਿਹਾ ਧਨ ਤੇ ਪੁਰਖ ਨੂੰ ਕਿਹਾ ਪਿਰ। ਹੇ ਬੇਸਮਝੇ ਜਿੰਦੇ, ਹੇ ਅਗਿਆਨੀ ਮੇਰੀ ਆਤਮਾ, ਤੇਰੇ ਕੋਲ ਸਹੁ ਬੈਠਾ ਸੀ ਤੇ ਜ਼ਿੰਦਗੀ ਦੀ ਅੱਧੀ ਸਦੀ ਪੌਣੀ ਸਦੀ ਗੁਜ਼ਰ ਗਈ, ਜਿਹੜਾ ਤੇਰੇ ਸਾਹਾਂ ਪ੍ਰਾਣਾਂ ਤੋਂ ਵੀ ਨੇੜੇ ਸੀ, ਕਦੀ ਉਹਨੂੰ ਵੇਖਣ ਦਾ ਯਤਨ ਹੀ ਨਹੀਂ ਕੀਤਾ। ਸਹੁ ਨੇੜੇ ਧਨ ਕਮਲੀਏ, ਬਾਹਰ ਕਿਆ ਢੂੰਡੇ, ਤੂੰ ਕਿੱਧਰ ਲੱਭਣ ਤੁਰੀ ਹੈ। ਕੋਈ ਅਸਮਾਨ ਵੱਲ ਰੱਬ ਦੀ ਗੱਲ ਕਰਦਾ, ਕੋਈ ਪਹਾੜਾਂ ਵੱਲ ਰੁੱਖ ਕਰਕੇ ਰੱਬ ਦੀ ਗੱਲ ਕਰਦਾ, ਕੋਈ ਦੱਖਣ ਵੱਲ ਰੁੱਖ ਕਰਕੇ ਵਾਹਿਗੁਰੂ ਦੀ ਗੱਲ ਕਰਦਾ, ਕੋਈ ਪੱਛਮ ਵੱਲ ਰੁੱਖ ਕਰਕੇ ਹਰੀ ਦੀ ਗੱਲ ਕਰਦਾ। ਮਨ ਮੇਰਿਆ ਅੰਤਰ ਤੇਰਾ ਨਿਧਾਨ ਹੈ, ਬਾਹਰ ਵਸਤ ਨਾ ਪਾਲ, ਗਲਤ ਕਰ ਰਹੀ ਹਾਂ, ਭੁੱਲ ਕਰ ਰਹੀ ਹਾਂ ਜਿੰਦੇ, ਅੰਤਰ ਤੇਰਾ ਨਿਧਾਨ ਹੈ। ਤੇ ਮੈਂ ਪਹਿਲਾਂ ਵੀ ਆਪ ਜੀ ਨਾਲ ਸਾਂਝ ਪਾਈ, ਬੀਬੀ ਰਾਬੀਆ ਨੇ ਚੰਨ ਦੀ ਚਾਨਣੀ ਵਿੱਚ ਸੂਈ ਲੱਭਦਿਆਂ, ਰਾਤ ਦਾ ਵੇਲਾ ਸੀ, ਚੰਨ ਦੀ ਚਾਨਣੀ ਵਿੱਚ ਕੁਝ ਲੱਭਣ ਦਾ ਯਤਨ ਕਰ ਰਹੀ ਬੀਬੀ ਰਾਬੀਆ, ਤੇ ਰਾਹਗੀਰਾਂ ਨੇ ਪੁੱਛਿਆ, ਜਿਹੜੇ ਤੀਰਥ ਯਾਤਰਾ ਤੇ ਜਾ ਰਹੇ ਸੀ, ਜ਼ਿਆਰਤ ਲਈ ਜਾ ਰਹੇ ਸੀ, ਜ਼ਿਆਰਤ ਦਾ ਮਤਲਬ ਹੁੰਦਾ ਧਾਰਮਿਕ ਯਾਤਰਾ, ਤੇ ਤੁਰੇ ਜਾਂਦੇ ਕਾਫਲੇ ਨੇ ਪੁੱਛਿਆ ਰਾਬੀਆ ਕੀ ਢੂੰਡਦੀ ਹੈ,
ਕਹਿਣ ਲੱਗੀ ਵੀਰੋ ਮੇਰੀ ਸੂਈ ਗਵਾਚ ਗਈ ਸੀ, ਬੜੀ ਜ਼ਰੂਰੀ ਹੈ ਲੱਭਣੀ। ਅਤੇ ਕਹਿਣ ਲੱਗੇ ਜੇ ਇੰਨੀ ਜ਼ਰੂਰੀ ਹੈ ਤਾਂ ਭੈਣੇ ਮਦਦ ਕਰੀਏ। ਬੀਬੀ ਰਾਬੀਆ ਕਹਿਣ ਲੱਗੀ, ਹੁਣ ਵੇਖੋ ਇਹ ਗਿਆਨ ਦੇਣ ਵਾਲੀ ਬੀਬੀ ਨੇ ਕਿੱਡਾ ਸੁੰਦਰ ਤਰੀਕਾ ਅਪਣਾਇਆ। ਕਹਿਣ ਲੱਗੀ, ਭਰਾਵੋ ਬੜੀ ਮਿਹਰਬਾਨੀ ਹੋਏਗੀ, ਤੁਸੀਂ ਕਿੱਥੇ ਚੱਲੇ ਹੋ? ਅਸੀਂ ਧਰਮ ਦੀ ਜ਼ਿਆਰਤ ਲਈ ਚੱਲੇ ਹਾਂ, ਧਰਮ ਦੀ ਯਾਤਰਾ ਲਈ ਚੱਲੇ ਹਾਂ। ਅੱਛਾ ਅੱਛਾ, ਰੱਬ ਦੇ ਢੰਡਾਊ ਹੋ? ਕਹਿੰਦੇ ਹਾਂ, ਰੱਬ ਦੇ ਢੰਡਾਊ ਹਾਂ। ਧਾਰਮਿਕ ਬੰਦੇ ਹੋ? ਕਹਿੰਦੇ ਜੀ ਹਾਂ। ਸ਼ਾਬਾਸ਼, ਤੁਹਾਡਾ ਧੰਨਵਾਦ ਹੋਏਗਾ ਜੇ ਮੇਰੀ ਗੁਆਚੀ ਸੂਈ ਲੱਭ ਦਿਓ। ਅਤੇ ਲੱਭਣ ਵਾਲਿਆਂ ਨੇ ਹੱਥ ਮਾਰਨ ਤੋਂ ਪਹਿਲਾਂ ਪੁੱਛਿਆ ਵੀ ਬੀਬੀ ਗੁਆਚੀ ਕਿੱਥੇ? ਜੇ ਅਸੀਂ ਦੱਸ ਨਾ ਉੱਥੋਂ ਲੱਭਣ ਦਾ ਯਤਨ ਕਰੀਏ। ਅਤੇ ਇਸ ਗਿਆਨ ਵੇਤਾ ਬੀਬੀ ਨੇ ਕਿਹਾ ਸੀ, ਵੀਰੋ ਗੁਆਚੀ ਤੇ ਕਮਰੇ ਦੇ ਅੰਦਰ ਸੀ ਪਰ ਲੱਭ ਬਾਹਰ ਰਹੀਆਂ। ਅਤੇ ਇਹ ਹੈਰਾਨ ਹੋ ਕੇ ਪੁੱਛਣ ਲੱਗੇ, ਬਾਹਰ ਕਿਉਂ ਲੱਭ ਰਹੀਆਂ? ਕਹਿੰਦੇ ਬਾਹਰ ਇਸ ਲਈ ਲੱਭ ਰਹੀਆਂ ਕਿ ਅੰਦਰ ਹਨੇਰਾ ਹੈ ਅਤੇ ਬਾਹਰ ਚਾਨਣ ਹੈ। ਅਤੇ ਰੱਬ ਦੇ ਢੰਡਾਊ ਯਾਤਰੀ ਕਹਿਣ ਲੱਗੇ, ਉਹ ਬੜਾ ਗਲਤ ਕੰਮ ਕਰ ਰਹੀ ਹੈ, ਤੈਨੂੰ ਸੂਈ ਲੱਭਣ ਵਾਸਤੇ ਬਾਹਰ ਨਹੀਂ ਆਉਣਾ ਚਾਹੀਦਾ, ਅੰਦਰ ਚਾਨਣ ਕਰ ਅਤੇ ਸੂਈ ਲੱਭਣ ਦਾ ਯਤਨ ਕਰ। ਅਤੇ ਇਸ ਬੀਬੀ ਨੇ ਗਿਆਨ ਦਿੰਦਿਆਂ ਕਿਹਾ ਸੀ, ਵੀਰੋ ਇਹੀ ਮੈਂ ਤੁਹਾਨੂੰ ਸਮਝਾਉਣਾ ਚਾਹੁੰਦੀ ਹਾਂ ਕਿ ਰੱਬ ਢੂੰਡਣ ਵਾਸਤੇ ਬਾਹਰ ਨਾ ਜਾਓ, ਅੰਦਰ ਚਾਨਣ ਕਰੋ ਅਤੇ ਗੁਆਚੇ ਨੂੰ ਲੱਭ ਲਵੋ। ਹੁਣ ਆਹ ਹਾਲ ਸਾਡਾ ਜੋ ਮਹਾਰਾਜ ਨੇ ਬਾਣੀ 'ਚ ਕਿਹਾ, ਜਿਹਨੂੰ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਬਾਹਰ ਦਿਸਿਆ ਚਾਨਣਾ ਦਿਲ ਅੰਧਿਆਰੀ ਰਾਤ। ਉੱਥੇ ਦੀਵਾ ਜਗਾਉਣ ਦਾ ਯਤਨ ਨਹੀਂ ਕੀਤਾ, ਬਾਹਰੋਂ ਲੱਭਣ ਤੁਰ ਪਏ। ਕਿਸੇ ਨੇ ਦੱਖਣ ਨੂੰ ਮੂੰਹ ਕੀਤਾ, ਕਿਸੇ ਨੇ ਪੱਛਮ ਨੂੰ ਕੀਤਾ, ਕਿਸੇ ਨੇ ਪਹਾੜਾਂ ਵੱਲ ਨੂੰ ਮੂੰਹ ਕੀਤਾ, ਕਿਸੇ ਨੇ ਮੈਦਾਨਾਂ ਵੱਲ ਨੂੰ ਮੂੰਹ ਕੀਤਾ। ਬੜੀ ਤੇਜ਼ ਯਾਤਰਾ ਚੱਲ ਰਹੀ ਹੈ। ਯਾਤਰਾ ਵੇਖੋ, ਇਤਿਹਾਸਕ ਸਥਾਨਾਂ 'ਤੇ ਮੈਂ ਤੁਹਾਨੂੰ ਸੱਦਾ ਦੇ ਦੇ ਕੇ ਕਹਿੰਦਾ ਹੁੰਦਾ ਹਰ ਥਾਂ ਜਿੱਥੇ ਜਾਂਦਾ ਵੀ ਧੰਨ ਕਲਗੀਆਂ ਵਾਲੇ ਸਾਹਿਬ ਦੇ ਲਾਲਾਂ ਦੇ ਸਥਾਨ ਦਾ ਮੈਂ ਚੌਂਕੀਦਾਰ ਹਾਂ ਅਤੇ ਤੁਸੀਂ ਫਤਿਹਗੜ੍ਹ ਸਾਹਿਬ ਆਇਆ ਕਰੋ, ਮੈਂ ਕਹਿੰਦਾ। ਅਤੇ ਇਹ ਨਾ ਸੋਚਣਾ ਵੀ ਅਸੀਂ ਜਾਣਾ ਨਹੀਂ, ਅਸੀਂ ਆਪਣੇ ਇਤਿਹਾਸ ਨਾਲ ਜੁੜਨ ਵਾਸਤੇ ਜਾਣਾ। ਅਤੇ ਜਦੋਂ ਤੁਸੀਂ ਇਤਿਹਾਸ ਨਾਲ ਜੁੜਨ ਲਈ ਗੁਰੂ ਦੀ ਹਜ਼ੂਰੀ 'ਚ ਬੈਠੋਗੇ ਜਾ ਕੇ, ਅਤੇ ਗੁਰੂ ਨੇ ਤੁਹਾਨੂੰ ਦੱਸਣਾ ਵੀ ਬਾਹਰ ਨੂੰ ਨਾ ਜਾ, ਅੰਦਰ ਨੂੰ ਜਾਣ ਦਾ ਯਤਨ ਕਰ, ਅੰਤਰ ਤੇਰਾ ਨਿਦਾਨ ਹੈ। ਬਾਹਰ ਚਾਨਣ ਤੇ ਅੰਦਰ ਬੈਠਾ ਸੌ ਦਿਸ ਨਹੀਂ ਰਿਹਾ, ਬਾਹਰ ਸ਼ਿੰਗਾਰ ਤੇ ਅੰਦਰੋਂ ਬਦ ਸੂਰਤ, ਕੰਤ ਨੇ ਤੇਰਾ ਤਨ ਨਹੀਂ ਵੇਖਣਾ ਮੇਰੀਏ ਜਿੰਦੇ, ਤੂੰ ਇਹਨੂੰ ਬੜਾ ਲਿਪ ਪੋਚ ਕੇ ਸੁੰਦਰ ਬਣਾ ਲਿਆ, ਮੇਰੇ ਸੌ ਨੇ ਤੇਰੇ ਜਿਸਮ ਨੂੰ, ਚਮੜੀ ਨੂੰ ਨਹੀਂ ਵੇਖਣਾ। ਜਿਹੜੇ ਲੋਕ ਚਮੜੀ ਵੇਖਣ ਵਾਲੇ ਸੀ ਨਾ, ਉਹ ਕਹਿੰਦੇ ਸੀ ਬਾਬਾ ਰਵਿਦਾਸ ਜੀ ਉਹਨਾਂ ਦਾ ਤੇ ਚਿਹਰਾ ਵੇਖਿਆ ਸਾਨੂੰ ਕਚਿਆਣ ਆ ਜਾਂਦੀ ਹੈ, ਸਾਨੂੰ ਉਲਟੀ ਆ ਜਾਂਦੀ ਹੈ, ਉਹਨਾਂ ਦੇ ਤੇ ਹੱਥ ਪਸ਼ੂਆਂ ਦੇ ਖੂਨ ਨਾਲ ਲਿਬੜੇ ਰਹਿੰਦੇ ਆ। ਪਰ ਵਾਹਿਗੁਰੂ ਜੀ ਨੂੰ ਹਿਰਦੇ ਵਿੱਚ ਬੈਠਣ ਲਈ ਜੇ ਕੋਈ ਜਗ੍ਹਾ ਲੱਭਦੀ ਹੈ ਤੇ ਉਹ ਬਾਬਾ ਰਵਿਦਾਸ ਜੀ ਦਾ ਪਵਿੱਤਰ ਹਿਰਦਾ, ਕਿਉਂਕਿ ਮੇਰਾ ਸੌ ਚੰਮ ਨਹੀਂ ਵੇਖਦਾ, ਉਹ ਹਿਰਦੇ ਨੂੰ ਵੇਖਦਾ, ਉਹ ਮਨ ਨੂੰ ਵੇਖਦਾ। ਉਹਨਾਂ ਦਾ ਤਨ ਭਾਵੇਂ ਕਿਰਤ ਕਰਦੇ ਆ ਮਿੱਟੀ ਘੱਟੇ ਖੂਨ ਨਾਲ ਵੀ ਲਿਬੜਿਆ ਹੋਇਆ, ਕਿਉਂਕਿ ਰਵਿਦਾਸ ਧਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪਸ਼ੂ ਜੇ ਢੋਂਦੇ ਸੀ। ਆ ਜਿੰਦ ਸੁਹਾਗਣ ਬਣਦੀ ਤੈਨੂੰ ਜਾਚ ਦੱਸਾਂ ਜਿੰਦੇ, ਬੜੇ ਸੁੰਦਰ ਬਚਨ ਸੱਚੇ ਪਾਤਸ਼ਾਹ ਤੁੱਠ ਕੇ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਆ। ਸੁਰਤ ਟਿਕਾ ਕੇ ਸਾਹਿਬ ਦੇ ਬੋਲਾਂ ਨੂੰ ਸਮਝਣ ਦਾ ਯਤਨ ਕਰੀਏ। ਅਰਦਾਸ ਕਰਿਓ ਇੱਕ ਵਾਰੀ ਮੇਰੇ ਨਾਲ ਮਿਲ ਕੇ, ਦਾਤਾ ਸਿਰ 'ਤੇ ਹੱਥ ਰੱਖਿਓ, ਸੋਝੀ ਦਿਓ, ਇਕਾਗਰਤਾ ਦਿਓ, ਤੇਰੇ ਪ੍ਰੇਮ ਵਿੱਚ ਭਿੱਜ ਕੇ ਤੇਰੀਆਂ ਬਾਤਾਂ ਨੂੰ ਸਮਝ ਸਕੀਏ, ਗਾ ਸਕੀਏ। ਇੱਕ ਵਾਰ ਸਾਰੇ ਪਿਆਰ ਵਿੱਚ ਜੁੜ ਕੇ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ, ਕਾਮਣ ਤੋ ਸਿੰਗਾਰ ਕਰ, ਜਾਂ ਪਹਿਲਾਂ ਕੰਤ ਮਨਾਏ।
ਕਾਮਣ ਦਾ ਅਰਥ ਹੈ ਔਰਤ, ਕੱਕੇ ਨੂੰ ਕੰਨਾ, ਮੰਮਾ ਤੇ ਅਣਾਣੇ ਨੂੰ ਸਿਹਾਰੀ। ਕਾਮਣ ਦਾ ਅਰਥ ਔਰਤ। ਇੱਕ ਜਗ੍ਹਾ ਸ਼ਬਦ ਆਉਂਦਾ ਕੱਕੇ ਨੂੰ ਕੰਨਾ ਤੇ ਮੰਮਾ ਤੇ ਅਣਾਣਾ, ਉਚਾਰਨ ਲਗਭਗ ਇੱਕੋ ਜਿਹਾ ਹੀ ਹੈ। ਉੱਥੇ ਕਾਮਣ ਦਾ ਅਰਥ ਹੈ ਟੂਣਾ, ਜਾਦੂ। ਇੱਥੇ ਸਾਹਿਬ ਕਹਿ ਰਹੇ ਕਾਮਣ, ਹੇ ਇਸਤਰੀ, ਹੇ ਬੀਬੀ, ਮੈਂ ਤੈਨੂੰ ਇੱਕ ਨੇਕ ਸਲਾਹ ਦਿੰਦਾ। ਇਹ ਰੱਬੀ ਬਾਣੀ ਦਾ ਸੁਨੇਹਾ, ਇਹਨੂੰ ਪੱਲੇ 'ਚ ਬੰਨਿਓ ਸਾਧ ਸੰਗਤ। ਧੁਰ ਦਰਗਾਹੋਂ ਆਇਆ ਹੋਇਆ ਸੁਨੇਹਾ ਹੈ,
हे बीबी मैं तैनू एक नेक सलाह दिंदा, हे सोहने कपड़िया वाली, हे भेस नू शिंगारन वाली मैं तैनू एक सलाह दिंदा, तौ सिंगार कर, तेरा शिंगार तेरा हासा ना बन के रह जाए। छुट्टड़ दा शिंगार बदनामी दा कारण बनदा, दुहागण दा शिंगार पत दा कारण नहीं बनदा, दुहागण दा शिंगार उहदी बदनामी दा कारण बनदा। गुरमुखो ते हे बीबी राणी मेरी धीए आ मैं तैनू मत दिया, फिर शिंगार करी पहला कंत मनाए। जे तेरा कंत तेरे ते प्रसन्न है ना ते मेरी ये बच्चिए फिर शिंगार करी, तेरी शोभा बनेगी कि कंत वाली ने शिंगार किया ते इहदे कंत ने वेखना। ते जे तू भेस बना लिया, कंत कदी मिलिया ना, ते तेरी जिंदगी दुहागण वर्गी होवेगी, जिवें दुहागण भेस ते बना रही शिंगार ते कर रही है पर दुनिया नू दसन वास्ते कर रही है। वेस ते सुहागणा वाला है पर कंत नहीं मिलिया, सू है वेस कामन कुलखणी, जो हर छोड़ पर पुरख धरे प्यार। किन्नी नेक सलाह है इस जिंद नाल बातां कीतियां। जे बाणी पढ़ोगे ना गुरमुख प्यारियो प्रेम विच भिज के, ते सच जाणो ये बाणी साडी आत्मा नाल कीतियां होईयां गल्लां ने, आत्मा दियां परमात्मा नाल गल्लां ने सिद्धियां। लोग जाणै इह की भुलेखा पै गया जी, लोग जाणै इह गीत है, ये तो ब्रह्म विचार, ये कन्नां दा रस नहीं है, ये साजां दी धुन नहीं है, ये गाउण दी रीत नहीं है, ये ते आत्मा दियां ते परमात्मा दियां गल्लां ने। ते हे मेरी आत्मा सुन, तैनू किन्ने प्यार नाल करता समझा रहा कि मेरी ये धीए बच्चीए जिंदा आत्मा फेर शिंगार करी, फेर वेस बनाई। जे कंत तुठा होया, जे कला वेस बना लिया, जग का हासा ना बन जाई, कला शिंगार करके बह गई, लोग तेनू टिचरां करनगे, शिंगार किनू दिखा रही हैं। जे सौ प्रवान करदा फिर तू शिंगारी हुई प्रवान है।
मत सेजै कंत ना आवै, ईवै बिरथा जाए।
सुन जिंदे शिंगार ते कर लिया, वेस ते बना लिया, भेख ते धारण कर लिया, ते दावा भी कीता भी कंत मेरे को आउंदा, मैं सुहागण हाँ, मैं धार्मिक हाँ, मेरे कपड़े दसदे ने, मेरा भेस दसदा, मैं धार्मा हाँ, धार्मिक हाँ। किसी एक फिरके की गल नहीं, मेरे जीवन की भी गल है कि भेस नूं वेखण वाले ने कहा कि यह धार्मिक है, मेरे चिट्टे वस्त्र वेखे, मेरा चेहरा मोहरा वेख्या, ते किसी ने ज्ञानी जी कहना शुरू किया, मत्थे दा तिलक वेख्या, किसी ने पंडित जी कहना शुरू किया, हाथ दी तस्बी वेखी, किसी ने काजी जी कहना शुरू किया। पर जदों उसे धार्मिक बंदे ने जिदे कोल पवित्र कुरान मजीद है, हाथ विच तस्बी पकड़ी हुई है, ते उस मुतस्बी ने उस पाक ग्रंथ नूं खोल के कहा, यह गुरु गोबिंद सिंह दे लाला नूं फतवा सुनाया जांदा कि जिंदे नीहां च चिण दिओ, कौन कहेगा वह धर्मी है भाई। गुरु गोबिंद सिंह जी नाल जंग करन वाले शेर मुहम्मद खान उन्हें नहीं मन्निया भी यह धर्म का फैसला है, कहिंदे ना यह धर्म का फैसला नहीं है, यह पाप का फैसला है। वह जंग लड़ते पए ने बराबर, मलेरकोटले वाले शेर मुहम्मद खान, ते उस गुरु गोबिंद सिंह जी नाल जंग करन वाले ने नहीं मन्निया कि यह धर्म का फैसला है, वेखण वाला भुलेखा खा जाएगा भी बंदा धर्मी है, ये कपड़े दसते ने, वेस नूं वेख के भरम पाल लिया शायद यह सुहागण है। जिंदे जे कला वेस बनाया ना, ते किते यह ना होवे मत सेजै कंत ना आवी एवै बिरथा जाए, वेखी कला किते अडंबर ही ना रह जाए, ते जिंदगी विच कंत दा वसल ही ना होवे, तेरा कीता शिंगार तेरा बनाया भेस दुनिया दा दिखावा बन के रह जाएगा, तेनू कोई फल नहीं प्राप्त होवेगा।
कामण पिर मन मानिया तौ बनिया सिंगार।
ओ शिंगारी होई ओ सुंदर शोभा वाली, पिर मन मानिया जिथे कंत दा मन रीझ गया, ਜਿੱਥੇ ਕੰਤ ਵਿੱਚ ਓਤ ਪੋਤ ਹੋ ਗਈ। ਕੰਤ ਸੁਹਾਗਣ ਤੇ ਰੀਝਿਆ, ਸੁਹਾਗਣ ਕੰਤ ਤੇ ਰੀਝੀ ਤੇ ਸਮਝ ਲਓ ਸ਼ਿੰਗਾਰ ਸੰਪੂਰਨ ਹੋ ਗਿਆ।
ਕੀਆ ਤਉ ਪਰਵਾਨ ਹੈ ਜਾਂ ਸਹੁ ਧਰੇ ਪਿਆਰ।
ਸ਼ਿੰਗਾਰ ਕੀਤਾ ਪ੍ਰਵਾਨ ਜੇ ਸਹੁ ਨੇ ਇੱਕ ਨਜ਼ਰ ਕਰਕੇ ਵੇਖਿਆ। ਸਹੁ ਨਜ਼ਰ ਕਰ ਵੇਖੈ ਸੋ ਦਿਨ ਲਿਖੈ, ਕਾਮਣ ਨੌ ਨਿਧ ਪਾਈ। ਮੇਰੀ ਇਹ ਜਿੰਦੇ ਭੇਖ ਬਣਾ ਕੇ ਲੋਕਾਂ ਨੂੰ ਤੇ ਦੱਸ ਰਹੀ ਹੈ, ਲੋਕੀ ਮੇਰੇ ਲੰਬੇ ਚੋਲੇ ਵੇਖਣ, ਲੋਕੀ ਮੇਰੇ ਤਨ ਦਾ ਭੇਖ ਵੇਖਣ, ਕੁਛ ਨਹੀਂ ਖੱਟਣਾ। ਜਿੱਦਣ ਸੌ ਨੇ ਵੇਖ ਲਿਆ ਤੇ ਗਲਾਂ ਦੇ ਵਿੱਚ ਫਟੀ ਹੋਈ ਚੀਥੜੇ ਵੀ ਹੋਣ, ਚਿੰਤਾ ਨਾ ਕਰੀ, ਤੇਰੀ ਜ਼ਿੰਦਗੀ ਦਾ ਉਹ ਦਿਨ ਲੇਖੇ 'ਚ ਗਿਣਿਆ ਜਾਏਗਾ। ਕੀਆ ਤਉ ਪਰਵਾਨ ਹੈ ਜਾਂ ਸੌ ਧਰੇ ਪਿਆਰ। ਲੋਕਾਂ ਨੂੰ ਵਿਖਾਉਣ ਨਾਲ ਕੀ ਹੋਏਗਾ? ਇਆਣੀ ਬਾਲੀ ਕਿਆ ਕਰੇ ਜਾਂ ਧਨ ਕੰਤ ਨਾ ਭਾਵੈ। ਕਰਨ ਪਲਾਹ ਕਰੇ ਬਹੁਤੇਰੇ ਬਹੁਤੇਰੇ ਸਾ ਧਨ ਮਹਿਲ ਨਾ ਪਾਵੈ। ਉਹ ਤੇ ਘਰ ਵਿੱਚ ਆਇਆ ਹੀ ਨਹੀਂ, ਤੇਰੇ ਕੀਤੇ ਹੋਏ ਇਹ ਅੱਖੀਂ ਪਲਾਹੀ ਮਾਰੇ ਹੱਥ ਕਿਹੜੇ ਕੰਮ ਭਲਾ। ਜਾਂ ਸਹੁ ਧਰੇ ਪਿਆਰ, ਉਦਣ ਮੋਹਰ ਲੱਗਣੀ ਹੈ ਵੀ ਤੇਰਾ ਵੇਸ ਪ੍ਰਵਾਨ, ਤੇਰਾ ਧਰਮੀਆਂ ਵਾਲਾ ਰੂਪ ਪ੍ਰਵਾਨ, ਜਿੱਦਣ ਕੰਤ ਨੇ ਤੇਰੇ ਹਿਰਦੇ ਦੀ ਸੇਜਾ ਤੇ ਆ ਕੇ ਵਾਸਾ ਕਰ ਲਿਆ। ਤੇ ਜੇ ਕੇਵਲ ਦੁਨੀਆ ਇਹ ਕੱਪੜਿਆਂ ਨੂੰ ਬਾਹਰ ਲਿਆ ਡੰਬਰ ਨੂੰ ਵੇਖ ਰਹੀ ਹੈ, ਸ਼ਿੰਗਾਰ ਕੰਤ ਤੋਂ ਬਿਨਾਂ ਵਿਅਰਥ ਹੈ।
ਪਉ ਸ਼ਿੰਗਾਰ ਤਬੋਲ ਰਸ ਭੋਜਨ ਪਾਉ ਕਰੇ।
ਦੋ ਚੀਜ਼ਾਂ ਧਰਮ ਦੇ ਮਾਰਗ ਉੱਤੇ ਤੇ ਖਾਸ ਕਰਕੇ ਸਿੱਖ ਦੇ ਜੀਵਨ 'ਚ ਜ਼ਰੂਰੀ ਨੇ, ਭਾਉ ਤੇ ਭਾਉ। ਪਵਿੱਤਰ ਡਰ, ਨਿਰਮਲ ਡਰ ਤੇ ਹਿਰਦੇ ਦਾ ਪ੍ਰੇਮ। ਜਿੱਦਣ ਇਹ ਪ੍ਰੇਮ ਪੈਦਾ ਹੋ ਗਿਆ, ਜਿੱਦਣ ਅੰਦਰ ਡਰ ਵਰਤ ਗਿਆ, ਉਦਣ ਸਮਝ ਲਿਆ ਤੇਰਾ ਅਸਲੀ ਸ਼ਿੰਗਾਰ ਹੈ। ਇਹ ਗੁਣਾਂ ਦਾ ਸ਼ਿੰਗਾਰ ਹੈ ਸਤਸੰਗ। ਭਾਉ ਕਹਿੰਦਾ ਵੀ ਆਗਿਆ ਵਿੱਚ ਚੱਲਣਾ, ਸਿਰ ਦੇ ਉੱਤੇ ਸੌ ਦਾ ਪਵਿੱਤਰ ਡਰ ਵੀ ਜਿਹੜੇ ਪਾਸੇ ਮੇਰੇ ਕੰਤ ਨੇ, ਮੇਰੇ ਖਸਮ ਨੇ, ਮੇਰੇ ਮਾਲਕ ਨੇ ਤੋਰਿਆ, ਉਹਦੀ ਆਗਿਆ ਵਿੱਚ ਚੱਲਣਾ। ਫਿਰ ਤੇਰਾ ਤੰਬੂਲ ਰਸ ਸ਼ਿੰਗਾਰ ਸਾਰਾ ਕੁਝ ਸਫਲਾ। ਸਾਹਿਬ ਨੇ ਬਾਣੀ 'ਚ ਬਚਨ ਕਿਹਾ, ਹੁਕਮ ਪਛਾਣੈ ਨਾਨਕਾ ਭਾਉ ਚੰਦਨ ਲਾਵੈ। ਚਿਹਰੇ 'ਤੇ ਕੀਤਾ ਹੋਇਆ ਲੇਪ, ਚੰਦਨ ਦਾ ਲੇਪ ਚਿਹਰੇ ਨੂੰ ਖੂਬਸੂਰਤ ਬਣਾਉਂਦਾ। ਦੁਨਿਆਵੀ ਤੌਰ 'ਤੇ ਮੁਟਿਆਰਾਂ ਸੋਚਦੀਆਂ, ਆਤਮਕ ਤੌਰ ਦੇ ਉੱਤੇ ਵੀ ਇੱਦਾਂ ਦੇ ਅਡੰਬਰ ਕਰ ਕਰਕੇ ਵੇਖੇ, ਸ਼ਾਇਦ ਕੰਤ ਖੁਸ਼ ਹੋ ਜੇ। ਠੀਕ ਹੈ, ਚਮੜੇ ਨੂੰ ਵੇਖਣ ਵਾਲਾ ਸ਼ਾਇਦ ਚੰਦਨ ਦਾ ਲੇਪ ਵੇਖ ਕੇ ਪ੍ਰਸੰਨ ਹੋ ਜਾਏਗਾ ਕਿ ਚਿਹਰਾ ਬੜਾ ਕੋਮਲ ਹੈ, ਚਮੜੀ ਬੜੀ ਚਿੱਟੀ ਹੈ, ਪਰ ਤੇਰੀ ਆਤਮਾ ਨੂੰ ਵੇਖਣ ਵਾਲੇ ਨੇ ਨਹੀਂ ਖੁਸ਼ ਹੋਣਾ। ਜੇ ਤੂੰ ਵਾਕਈ ਆਤਮਾ ਨੂੰ ਭਾਉ ਚੰਦਨ ਦਾ ਲੇਪ ਕਰੇਗੀ ਤੇ ਵਾਹਿਗੁਰੂ ਕੰਤ ਖੁਸ਼ ਹੋਏਗਾ। ਹੁਕਮ ਪਛਾਣੈ ਨਾਨਕਾ, ਹੁਕਮ ਪਛਾਣੈ, ਆਹ ਤੈਨੂੰ ਸ਼ਿੰਗਾਰ ਕਰਨ ਦੀ ਜਾਚ ਦੱਸਾਂ। ਬਨਾਵਟੀ ਚਿਹਰੇ ਦੇ ਉੱਤੇ ਬਨਾਵਟੀ ਮੇਕਅਪ, ਬਨਾਵਟੀ ਰੰਗਤ, ਬਨਾਵਟੀ ਬੁੱਲਾਂ ਦੀ ਲਾਲੀ, ਬਨਾਵਟੀ ਗੱਲਾਂ ਦੀ ਲਾਲੀ, ਇਹ ਸਿਰਫ ਝੂਠੀਆਂ ਨੇ, ਝੂਠੀਆਂ, ਸਭ ਨੂੰ ਪਤਾ ਹੈ। ਹੱਦ ਹੋ ਗਈ ਗੁਰਮੁਖੋ, ਅੱਜ ਸਾਡੀ ਹਾਲਤ ਵੇਖੋ, ਸਾਡੀਆਂ ਧੀਆਂ ਜਿਹਨੂੰ ਅਸੀਂ ਵੈਡਿੰਗ ਸ਼ਿੰਗਾਰ ਕਹਿੰਦੇ ਹਾਂ, ਨਕਲੀ ਹੈ, ਸਭ ਨੂੰ ਪਤਾ, ਗਹਿਣੇ ਨਕਲੀ ਹੈ, ਰੰਗਤ ਨਕਲੀ ਹੈ, ਲਾਲੀ ਨਕਲੀ ਹੈ, ਨਕਲੀ ਜ਼ਿੰਦਗੀ ਜੂ ਕੇ ਅਸਲੀ ਸੁੱਖ ਕਿੱਥੋਂ ਲੱਭਾਂਗੇ? ਭਾਈ ਮੈਂ ਆਪਣੀਆਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਰਿਐਲਿਟੀ ਦੀ ਜ਼ਿੰਦਗੀ ਜੀਓ। ਅਸੀਂ ਸਾਰੇ ਮੇਰੇ ਕੱਪੜਿਆਂ ਦਾ ਸ਼ਿੰਗਾਰ ਨਕਲੀ ਹੋ ਗਿਆ, ਕਿਸੇ ਦੇ ਚਿਹਰੇ ਦਾ ਸ਼ਿੰਗਾਰ ਨਕਲੀ ਹੋ ਗਿਆ। ਲੋਕ ਵਿੱਚ ਤੇ ਪਰਲੋਕ ਵਿੱਚ ਸੋਭਾ ਖੱਟਣੀ ਹੈ ਤੇ ਉਹ ਜ਼ਿੰਦਗੀ ਜੋਈਏ ਜੋ ਅਸੀਂ ਅਸਲ ਵਿੱਚ ਹਾਂ। ਦੁਨੀਆਂ ਵਿੱਚ ਵੀ ਸੋਭਾ ਮਿਲੇਗੀ, ਵਾਹਿਗੁਰੂ ਦੇ ਘਰ ਵੀ ਸੋਭਾ ਮਿਲੇਗੀ, ਜਦੋਂ ਅਸੀਂ ਅੰਦਰੋਂ ਤੇ ਬਾਹਰੋਂ ਇੱਕ ਹੋਵਾਂਗੇ, ਅਸਲ 'ਚ ਕੁਝ ਹੋਰ ਹਾਂ ਤੇ ਰੂਪ ਕੁਝ ਹੋਰ ਦਿਖਾ ਰਹੇ ਹਾਂ। ਜਿਵੇਂ ਦੁਨਿਆਵੀ ਤੌਰ 'ਤੇ ਮੁਟਿਆਰ ਨੇ ਇਹ ਲਾਲੀ ਨਕਲੀ ਲਾਈ, ਇਹ ਗਹਿਣੇ ਨਕਲੀ ਪਾਏ, ਅਸੀਂ ਆਤਮਕ ਤੌਰ ਦੇ ਉੱਤੇ ਉੱਦਾਂ ਨਕਲੀ ਸ਼ਿੰਗਾਰ ਕੀਤਾ ਹੋਇਆ। ਆਹ ਤੈਨੂੰ ਅਸਲੀ ਚੰਦਨ ਦੀ ਜਾਚ ਦੱਸਾਂ। ਹੁਕਮ ਪਛਾਣੈ ਨਾਨਕਾ ਭਾਉ ਚੰਦਨ ਲਾਵੈ। ਕਿਹੜਾ ਚੰਦਨ? ਆ ਜਿਹੜਾ ਬਾਹਰੋਂ ਘੋਟ ਕੇ ਲਾਇਆ ਜਾਂਦਾ, ਇਹ ਨਹੀਂ। ਵਾਹਿਗੁਰੂ ਜੀ ਦੇ ਨਿਰਮਲ ਭਾਉ ਦਾ, ਖਸਮ ਦੇ ਪਵਿੱਤਰ ਡਰ ਦਾ ਚੰਦਨ ਤੂੰ ਆਪਣੇ ਜੀਵਨ ਦੇ ਉੱਤੇ ਲਾ, ਤੇਰਾ ਜੀਵਨ ਸੀਤਲ ਹੋਵੇ, ਤੈਨੂੰ ਆਤਮਕ ਲਾਲੀ ਚੜ੍ਹੇ, ਉਹਦੇ ਹੁਕਮ ਵਿੱਚ ਉਹਦੀ ਰਜ਼ਾ ਵਿੱਚ ਚੱਲ, ਤੇਰੇ ਜੀਵਨ ਦਾ ਸ਼ਿੰਗਾਰ ਸੰਪੂਰਨ ਹੋ ਜਾਵੇ। ਹੁਕਮ ਪਛਾਣੈ ਨਾਨਕਾ ਭਾਉ ਚੰਦਨ ਲਾਵੈ, ਗੁਣ ਕਾਮਣ ਕਾਮਣ ਕਰੈ। ਹੇ ਜਿੰਦ ਔਰਤੇ, ਹੇ ਜਿੰਦ ਇਸਤਰੀ, ਗੁਣਾਂ ਦਾ ਜਾਦੂ ਕਰ ਤਾਂ ਪਿਆਰੇ ਕੋ ਪਾਵੈ। ਜਿੱਦਣ ਤੇਰੇ ਕੋਲ ਨੇਕੀ ਦਾ ਗੁਣ ਹੋਇਆ, ਜਿੱਦਣ ਤੇਰੇ ਕੋਲ ਪਰਉਪਕਾਰ ਦਾ ਗੁਣ ਹੋਇਆ, ਜਿੱਦਣ ਤੇਰੇ ਕੋਲ ਮਿਠਾਸ ਹਲੀਮੀ ਦਾ ਗੁਣ ਹੋਇਆ, ਨਿਮਰਤਾ ਦਾ ਗੁਣ ਹੋਇਆ, ਗੁਣਾ ਸਿਰ ਗੁਣ ਮਿੱਠਤ ਨੀਵੀ ਨਾਨਕਾ, ਗੁਣ ਚੰਗਿਆਈਆਂ ਤੱਤ ਹੋਇਆ ਜਿੱਦਣ, ਉਦਣ ਗੁਣਾਂ ਦੇ ਜਾਦੂ ਨਾਲ ਕੰਤ ਤੇਰੇ ਪਿੱਛੇ ਪਿੱਛੇ ਤੁਰਿਆ ਫਿਰੇਗਾ। ਜਿੰਨੇ ਗੁਣ ਬਹੁਤੇ ਹੋਣਗੇ ਉਹਨਾਂ ਵਾਹਿਗੁਰੂ ਵਸ ਵਿੱਚ ਆਵੇਗਾ। ਯਾਦ ਰੱਖਣਾ, ਜਿਹਨੂੰ ਅਸੀਂ ਬੰਦਗੀ ਕਹਿੰਦੇ ਹਾਂ, ਕੇਵਲ ਸ਼ਬਦਾਂ ਨੂੰ ਰੱਟਣ ਦਾ ਨਾਂ ਬੰਦਗੀ ਨਹੀਂ ਹੈ। ਸਿਮਰੋ ਤੁਸੀਂ ਜ਼ਰੂਰ, ਬਾਰੰਬਾਰ ਬਾਰ ਪ੍ਰਭ ਜਪੀ ਹੈ, ਇਹਦੇ ਤੋਂ ਮੁਨਕਰ ਨਹੀਂ ਹਾਂ ਮੈਂ, ਪਰ ਵਾਹ ਵਾਹ ਕਹਿੰਦੇ ਹਾਂ, ਗੁਣ ਰਿਹਦੇ 'ਚ ਸਮਾਉਣਾ ਇਹ ਬੰਦਗੀ ਹੈ। ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਵਿਣ ਗੁਣ ਕੀਤੇ, ਕੀ ਪੜ੍ਹਦੇ ਹੋ ਜੀ, ਵਿਣ ਗੁਣ ਕੀਤੇ, ਗੱਜ ਕੇ ਕਹਿਓ ਨਾ, ਵਿਣ ਗੁਣ ਕੀਤੇ, ਫਿਰ ਗੱਜ ਕੇ ਆਖਿਓ, ਵਿਣ ਗੁਣ ਕੀਤੇ। ਜੇ ਗੁਣ ਹਨ ਤੇ ਭਗਤੀ ਹੈ, ਗੁਣਾਂ ਦਾ ਸ਼ਿੰਗਾਰ ਕਰ, ਗੁਣਾਂ ਦਾ ਜਾਦੂ ਕਰ, ਫਿਰ ਵੇਖੀ ਕੰਤ ਤੇਰੇ ਪਿੱਛੇ ਪਿੱਛੇ ਤੁਰਿਆ ਫਿਰੇਗਾ। ਭਾਉ ਸ਼ਿੰਗਾਰ ਤੰਬੋਲ ਰਸ ਭੋਜਨ ਭਾਉ ਕਰੇ, ਤੇਰੇ ਜੀਵਨ ਦਾ ਆਧਾਰ ਨਿਰਮਲ ਡਰ ਹੋਵੇ, ਤੇਰੇ ਅੰਦਰ ਪ੍ਰੇਮਾ ਭਗਤੀ ਹੋਵੇ, ਸ਼ੁਭ ਗੁਣਾਂ ਦਾ ਤੂੰ ਜਾਦੂ ਕਰੇ, ਤੇ ਪਰਮੇਸ਼ਰ ਨੂੰ ਇਹ ਸ਼ਿੰਗਾਰ ਭਾ ਜਾਵੇਗਾ।
ਤਨ ਮਨ ਸੌਂਪੇ ਕੰਤ ਕੋ, ਤੋ ਨਾਨਕ ਭੋਗ ਕਰੇ।
ਕੰਤ ਦਾ ਵਸਲ ਕਿਵੇਂ ਮਿਲੇਗਾ, ਕੰਤ ਸੇਜਾ ਤੇ ਕਿਵੇਂ ਆਏਗਾ? ਤਨ ਮਨ ਸੌਂਪੀ ਕੰਤ ਕੋ, ਸਹੋ ਕਹੈ ਸੋ ਕੀਜੈ। ਸੌਂਪਣ ਦਾ ਮਤਲਬ ਕੀ ਹੈ? ਤਨ ਦਾ ਅਰਥ ਹੈ ਕਰਮ ਸਹੁ ਦੇ ਅਨੁਸਾਰ, ਮਨ ਦਾ ਅਰਥ ਹੈ ਫੁਰਨੇ ਸਹੁ ਦੇ ਅਨੁਸਾਰ। ਇਹ ਨਹੀਂ ਕਿ ਤਨ ਗੁਰਦੁਆਰੇ ਚਾੜ ਦੇਣਾ, ਤੇਰੀ ਕਿਰਤ ਸਹੁ ਦੇ ਅਨੁਸਾਰ ਹੋਵੇ, ਤੇਰੇ ਫੁਰਨੇ ਸਹੁ ਦੇ ਅਨੁਸਾਰ ਹੋਵਣ। ਤਨ ਮਨ ਸੌਂਪੀ ਕੰਤ ਕੋ, ਬਾਣੀ 'ਚ ਹਜ਼ੂਰ ਨੇ ਕਿਹਾ, ਸਹੁ ਕਹੈ ਸੋ ਕੀਜੈ, ਤਨ ਮਨੋ ਦੀਜੈ ਐਸਾ ਪਰਮਲ ਲਾਈਐ। ਏਵ ਕਹੈ ਸੁਹਾਗਣੇ ਭੈਣੇ, ਇੰਨੀ ਬਾਤੀ ਸਹੁ ਪਾਈਐ। ਆਹ ਤਰੀਕਾ ਹੈ ਕੰਤ ਨੂੰ ਪਾਉਣ ਦਾ, ਆਪਣਾ ਆਪਾ ਮਨ ਕਰਕੇ ਸਹੁ ਨੂੰ ਸੌਂਪ ਦੇਣਾ।
ਮਹੱਲਾ ਤੀਜਾ, ਕਾਜਲ ਫੂਲ ਤੰਬੋਲ ਰਸ, ਲੇ ਧਨ ਕੀਆ ਸਿੰਗਾਰ।
ਧਨ ਨੇ, ਇਸਤਰੀ ਨੇ ਕੱਜਲਾ ਪਾਇਆ, ਫੁੱਲ ਆਪਣੀ ਮਾਂਗ ਵਿੱਚ ਪਾਏ, ਸ਼ਿੰਗਾਰ ਕੀਤਾ, ਆਪਣੇ ਉੱਤੇ ਸੁਗੰਧੀਆਂ ਛਿੜਕੀਆਂ, ਇਹ ਸਾਰਾ ਕੁਝ ਲੈ ਕੇ ਸ਼ਿੰਗਾਰ ਕਰ ਲਿਆ। ਇਹੀ ਤਰੀਕੇ ਨਾ ਸਾਡੇ ਕੋਲ ਬਾਹਰੀ ਤੌਰ ਦੇ ਉੱਤੇ, ਸਿਰਫ ਐਗਜ਼ਾਮਪਲ ਹੈ, ਵੇਖਿਓ। ਬਾਹਰੀ ਤੌਰ ਦੇ ਉੱਤੇ ਮੁਟਿਆਰ ਨੇ ਜਦੋਂ ਕੰਤ ਦੀ ਖੁਸ਼ੀ ਲੈਣੀ ਸੀ, ਤੇ ਉਹਨੇ ਬਾਹਰੀ ਵਸਤਾਂ ਲੈ ਕੇ ਆਪਣੇ ਤਨ ਨੂੰ ਸ਼ਿੰਗਾਰ ਲਿਆ।
ਸੇਜੈ ਕੰਤ ਨਾ ਆਇਓ, ਈਵੈ ਭਇਆ ਵਿਕਾਰ।
ਜਿਹਦੇ ਵਾਸਤੇ ਤਨ ਸ਼ਿੰਗਾਰਿਆ ਸੀ ਉਹ ਕੰਤ ਮਿਲਿਆ ਨਹੀਂ, ਤੇ ਕੀ ਲਾਹ ਖੱਟਿਆ ਬਈ। ਇਦਾਂ ਦਾ ਹੀ ਸ਼ਬਦ ਇੱਕ ਹੋਰ ਮਹਾਰਾਜ ਨੇ ਕਿਹਾ, ਸਖੀ ਕਾਜਲ ਹਾਰ ਤੰਬੋਲ ਸਭੈ ਕਿਛ ਸਾਜਿਆ, ਸੋਲਾਂ ਕੀ ਇਹ ਸ਼ਿੰਗਾਰ। ਭਾਰਤੀ ਸੱਭਿਆਚਾਰ ਦੇ ਅੰਦਰ ਸੋਲਾਂ ਸ਼ਿੰਗਾਰਾਂ ਦਾ ਭਾਈ ਕਾਨ ਸਿੰਘ ਨਾਭਾ ਜੀ ਨੇ ਵੀ ਜ਼ਿਕਰ ਕੀਤਾ। ਸੋਲਾਂ ਕੀ ਇਹ ਸ਼ਿੰਗਾਰ ਕੇ ਅੰਜਨ ਪਾਜਿਆ, ਹੁਣ ਸ਼ਿੰਗਾਰ ਤੇ ਪੂਰੇ ਹੋ ਗਏ, ਜਿਸਮ ਸ਼ਿੰਗਾਰ ਲਿਆ, ਤੇ ਜੇ ਸ਼ਿੰਗਾਰ ਕਰਕੇ ਧੀ ਰਾਣੀ ਬੈਠੀ ਰਹੀ, ਬਰਾਤ ਹੀ ਮੁੜ ਗਈ ਦਰਵਾਜ਼ੇ ਤੋਂ, ਤੇ ਉਹ ਸ਼ਿੰਗਾਰ ਤੇ ਜ਼ਿੰਦਗੀ ਨੂੰ ਖਾਣ ਲੱਗ ਪਿਆ ਨਾ, ਇਹ ਸਾਡੀ ਆਤਮਾ ਦਾ ਹਾਲ ਹੈ। ਸਖੀ ਕਾਜਲ ਹਾਰ ਤੰਬੋਲ ਸਭੈ ਕਿਛ ਸਾਜਿਆ, ਸੋਲਾਂ ਕੀ ਇਹ ਸ਼ਿੰਗਾਰ ਕੇ ਅੰਜਨ ਪਾਜਿਆ, ਜੇ ਘਰ ਆਵੈ ਕੰਤ ਸਭੋ ਕਿਛ ਪਾਈਐ, ਹਰ ਹਾਂ ਕੰਤੈ ਬਾਜ ਸ਼ਿੰਗਾਰ ਸਭ ਬਿਰਥਾ ਜਾਈਐ। ਇੱਥੇ ਸਾਹਿਬ ਕਹਿੰਦੇ ਕਾਜਲ ਫੂਲ ਤੰਬੋਲ ਰਸ, ਲੇ ਧਨ ਕੀਆ ਸ਼ਿੰਗਾਰ, ਸੇਜੈ ਕੰਤ ਨਾ ਆਇਓ ਏਵੈ ਭਇਆ ਵਿਕਾਰ। ਜੇ ਘਰ ਆਵੇ ਕੰਤ, ਜੇ ਕੰਤ ਦਰਵਾਜ਼ੇ ਤੋਂ ਹੀ ਮੁੜ ਗਿਆ, ਸ਼ਿੰਗਾਰ ਕਰਕੇ ਧੀ ਰਾਣੀ ਬੈਠੀ ਸੀ, ਬਿਊਟੀ ਪਾਰਲਰ ਗਈ, ਆਪਣੇ ਆਪ ਨੂੰ ਸ਼ਿੰਗਾਰਿਆ ਤੇ ਪਤਾ ਲੱਗਿਆ ਵੀ ਬੱਚੀ ਤੇ ਬੜੀ ਕੁਚੱਜੀ ਹੈ, ਇਹਦੇ ਕੋਲ ਤੇ ਬੋਲਣ ਦੀ ਸਮਝ ਨਹੀਂ, ਇਹਨੂੰ ਤੇ ਵਿਚਰਨ ਦਾ ਪਤਾ ਨਹੀਂ, ਇਹਦੇ ਕੋਲ ਤੇ ਸਿਦਕ ਭਰੋਸਾ ਸਬਰ ਕੁਝ ਵੀ ਨਹੀਂ, ਤੇ ਕੰਤ ਦਰਵਾਜ਼ੇ ਤੋਂ ਬਰਾਤ ਲੈ ਕੇ ਮੁੜ ਗਿਆ, ਹੁਣ ਉਹ ਸ਼ਿੰਗਾਰ ਖਾਣ ਨੂੰ ਪੈਂਦਾ। ਆਹ ਹਾਲਤ ਸਾਡੀ ਹੈ। ਮੇਰੇ ਭੇਖ ਨੂੰ ਵੇਖ ਕੇ ਦੁਨੀਆਂ ਨੇ ਧਰਮੀ ਸਮਝਿਆ, ਪਰ ਜਿੱਦਣ ਇਸ ਸੌ ਨੂੰ ਪਤਾ ਲੱਗਿਆ ਵੀ ਇਹ ਜਿੰਦ ਤੇ ਬੜੀ ਕੁਚੱਜੀ ਹੈ, ਨਾ ਇਹਦੇ ਅੰਦਰ ਨਿਮਰਤਾ ਹੈ, ਨਾ ਇਹਦੇ ਅੰਦਰ ਮਿਠਾਸ ਹੈ, ਨਾ ਇਹਦੇ ਅੰਦਰ ਸਿਦਕ ਭਰੋਸਾ ਹੈ, ਨਾ ਇਹ ਪਤੀ ਵਰਤਾ ਹੈ, ਇਹ ਤੇ ਥਾਂ ਥਾਂ ਤੇ ਡੇਰਿਆਂ ਤੇ ਮੱਥੇ ਟੇਕਦੀ ਫਿਰਦੀ ਹੈ। ਤੇ ਕੰਨ ਧੋਰੀ ਮੁੜ ਗਏ, ਫਿਰ ਉਹ ਸ਼ਿੰਗਾਰ ਕਿਹੜੇ ਕੰਮ ਦਾ ਰਹਿ ਗਿਆ?
ਮਹੱਲਾ ਤੀਜਾ, ਤਨ ਫਿਰ ਇਹ ਨਾ ਆਖੀਅਨ, ਬਹਿਣ ਇਕੱਠੇ ਹੋਏ।
ਮਰਦ ਤੇ ਔਰਤ, ਸਹੁ ਤੇ ਸੁਹਾਗਣ, ਕੰਤ ਤੇ ਇਸਤਰੀ, ਕੇਵਲ ਨੇੜੇ ਨੇੜੇ ਜੁੜ ਕੇ ਬੈਠਣ ਨੂੰ ਨਹੀਂ ਕਿਹਾ ਜਾਂਦਾ ਵੀ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠ ਗਿਆ ਅਤੇ ਹੁਣ ਮੈਂ ਗਿਆਨੀ ਜੀ ਹਾਂ, ਇਹ ਭੁਲੇਖੇ 'ਚੋਂ ਬਾਹਰ ਨਿਕਲ ਆਈਏ ਸਾਧ ਸੰਗਤ, ਹੁਣ ਮੇਰੇ 'ਤੇ ਧਾਰਮਿਕ ਹੋਣ ਦੀ ਫੱਟੀ ਲੱਗ ਗਈ ਹੈ, ਬੜਾ ਵੱਡਾ ਭੁਲੇਖਾ ਸਾਡੇ ਮਨਾਂ 'ਚ ਪਿਆ, ਕੱਪੜੇ ਪਹਿਨ ਲਏ ਨੇ, ਮਾਲਾ ਹੱਥ ਵਿੱਚ ਆ ਗਈ ਹੈ, ਹੁਣ ਮੈਂ ਸੰਤ ਜੀ ਹਾਂ। ਇਸ ਜੁੜਨ ਨੂੰ ਮਿਲਾਪ ਨਹੀਂ ਮੰਨਿਆ ਗਿਆ, ਇਹਨੂੰ ਰਿਸ਼ਤਾ ਵੀ ਨਹੀਂ ਮੰਨਿਆ ਗਿਆ ਗੁਰਮੁਖੋ, ਮਿਲਾਪ ਤੇ ਦੂਰ ਦੀ ਗੱਲ ਹੈ, ਇਹਨੂੰ ਧਨ ਤੇ ਪਿਰ ਵਾਲਾ ਰਿਸ਼ਤਾ ਵੀ ਨਹੀਂ ਮੰਨਿਆ ਗਿਆ, ਜਿਹੜਾ ਕੇਵਲ ਬਾਹਰੀ ਤੌਰ ਦੇ ਉੱਤੇ ਜੁੜ ਕੇ ਬੈਠਣਾ ਹੈ।
ਏਕ ਜੋਤ ਦੋਏ ਮੂਰਤੀ, ਧਨ ਫਿਰ ਕਹੀਐ ਸੋਏ।
ਗੱਲ ਜੋਤ ਦੀ ਹੋ ਰਹੀ ਹੈ, ਜੋਤ ਦੀ ਜੀ, ਅਸੀਂ ਆਪਣੇ ਘਰ 'ਚ ਦੀਵਾ ਬਾਲਦੇ ਹਾਂ ਰੋਜ਼, ਇਹਦੀ ਨਹੀਂ ਹੋ ਰਹੀ, ਜਿਹੜੀ ਇਹ ਸਰੀਰਾ ਮੇਰਿਆ ਹਰ ਤੁਮ ਮੈਂ, ਜੋਤ ਰੱਖੀ ਤਾਂ ਤੂੰ ਜੱਗ ਮੈਂ ਆਇਆ, ਇਸ ਜੋਤ ਨੂੰ ਪਰਮੇਸ਼ਰ ਦੇ ਵਿੱਚ ਲੀਨ ਕਰਨਾ, ਤੇ ਉਹ ਕਿਵੇਂ ਲੀਨ ਹੋਣਾ? ਜਿਹਨੂੰ ਕਲਗੀਆਂ ਵਾਲੇ ਸਾਹਿਬ ਕਹਿੰਦੇ ਜਾਗਤ ਜੋਤ ਜਪੈ ਨਿਸਬਾਸਰ, ਪਰਮ ਜੋਤ ਵੱਲ ਇਹ ਜੋਤ ਆਕਰਸ਼ਿਤ ਰਹੇ। ਧਾਤ ਮਿਲੈ ਫੁਨ ਧਾਤ ਕੋ, ਲਿਵ ਲਿਵੈ ਕੋ ਧਾਵੈ। ਜਿਵੇਂ ਸੋਨੇ ਵਿੱਚ ਸੋਨਾ ਮਿਕਸ ਹੋ ਸਕਦਾ, ਪਾਣੀ ਵਿੱਚ ਪਾਣੀ ਮਿਕਸ ਹੋ ਸਕਦਾ, ਪਾਣੀ 'ਚ ਪੱਥਰ ਮਿਕਸ ਨਹੀਂ ਹੋ ਸਕਦਾ, ਸੋਨੇ 'ਚ ਲੋਹਾ ਮਿਕਸ ਨਹੀਂ ਹੋ ਸਕਦਾ, ਖੋਟ ਬਣ ਜਾਏਗੀ। ਇਸੇ ਤਰ੍ਹਾਂ ਜਿਵੇਂ ਧਾਤ ਨਾਲ ਧਾਤ ਮਿਲਦੀ ਹੈ, ਇਵੇਂ ਅੰਦਰ ਦੀ ਲਿਵ ਉਸ ਵਾਹਿਗੁਰੂ ਨਾਲ ਮਿਲ ਜਾਏ, ਫਿਰ ਗੁਰਮੁਖੋ ਸੁਹਾਗਣ ਬਣਿਆ ਜਾਂਦਾ। ਏਕ ਜੋਤ ਦੋਏ ਮੂਰਤੀ, ਸਰੀਰ ਕਰਕੇ ਮੂਰਤਾਂ ਭਾਵੇਂ 2-3-4 ਹਜ਼ਾਰਾਂ ਦਿਸਣ, ਜਿੱਦਣ ਜੋਤ ਮਿਲ ਗਈ ਉਦਣ ਸਮਝ ਲਿਆ ਤੂੰ ਸੁਹਾਗਣ ਬਣ ਗਈ, ਤੂੰ ਸਿੱਖ ਬਣ ਗਈ, ਤੂੰ ਸੰਤ ਬਣ ਗਈ, ਤੂੰ ਸਾਧ ਬਣ ਗਈ। ਐ ਜਿੰਦੇ, ਕੱਪੜੇ ਧਾਰਨ ਦੇ ਨਾਲ ਕੁਝ ਨਹੀਂ ਬਣਨਾ, ਜਿੱਦਣ ਅੰਦਰੋਂ ਜੁੜ ਗਈ ਨਾ ਅੰਦਰੋਂ, ਜੋ ਦਿਲ ਮਿਲਿਆ ਸੋ ਮਿਲ ਰਿਹਾ, ਮਿਲਿਆ ਕਹੀ ਐ ਰੇ ਸੋਈ, ਜੇ ਬਹੁ ਤੇਰਾ ਲੋਚੀ ਹੈ ਬਾਤੀ ਮੇਲ ਨਾ ਹੋਈ। ਗੱਲਾਂ ਨਾਲ ਨਹੀਂ ਗੱਲ ਬਣਦੀ ਹੈ। ਏਕ ਜੋਤ ਦੋਏ ਮੂਰਤੀ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ, ਜਿਵੇਂ ਉਹ ਮਿਕਸਅਪ ਹੋ ਗਏ ਪਾਣੀ ਤੇ ਪਾਣੀ, ਵੱਖ ਕੋਈ ਨਹੀਂ ਕਰ ਸਕਦਾ, ਇੱਦਾਂ ਵਾਹਿਗੁਰੂ ਨਾਲ ਜਿੱਦਣ ਜੋਤ ਮਿਲ ਗਈ ਉਦਣ ਕਹਾਂਗੇ ਧੰਨ ਪਿਰ ਹੈ, ਇਹ ਗੁਰਸਿੱਖ ਹੈ, ਇਹ ਮਹਾਂਪੁਰਖ ਹੈ, ਕਿਉਂਕਿ ਅੰਦਰੋਂ ਜੁੜਿਆ ਹੋਇਆ, ਇਹ ਇੱਕ ਸਾਧਨ ਹੈ।
ਪੌੜੀ ਪੈ ਬਿਨ ਭਗਤ ਨਾ ਹੋਵਈ, ਨਾਮ ਨਾ ਲੱਗੈ ਪਿਆਰ।
ਭਗਤੀ ਦਾ ਰੰਗ ਕਿਵੇਂ ਚੜ੍ਹੇਗਾ ਬਈ, ਵਾਹਿਗੁਰੂ ਜੀ ਦੀ ਬੰਦਗੀ ਦਾ ਸੁਹੱਪਣ ਕਿਵੇਂ ਆਏਗਾ ਸਾਡੇ ਕੋਲ, ਇਹ ਨਾਮ ਦੀ ਲਾਲੀ ਡਲਕਾਂ ਕਿਵੇਂ ਮਾਰੇਗੀ। ਭੈ ਬਿਨ ਭਗਤ ਨਾ ਹੋਵਈ, ਭੈ ਬਿਨ ਨਾਮ ਨਾ ਲੱਗੈ ਪਿਆਰ। ਭੈ ਕੀ ਹੈ ਜਿੰਦੇ? ਵਾਹਿਗੁਰੂ ਜੀ ਦਾ ਪਵਿੱਤਰ ਡਰ। ਵੇਖੋ ਡਰ ਵੀ ਦੋ ਤਰ੍ਹਾਂ ਦਾ ਹੁੰਦਾ, ਇੱਕ ਹੈ ਜਮਾਂ ਦਾ ਡਰ, ਇੱਕ ਹੈ ਦੁਸ਼ਮਣ ਦਾ ਡਰ, ਇੱਕ ਹੈ ਆਪਣੇ ਪਿਤਾ ਦਾ ਡਰ। ਫਰਕ ਹੈ ਨਾ ਦੋਨਾਂ 'ਚ, ਦੁਸ਼ਮਣ ਦਾ ਡਰ ਸਾਹ ਸੁਕਾ ਦਿੰਦਾ ਤੇ ਪਿਤਾ ਦਾ ਡਰ ਆਪਣਾਪਨ ਪੈਦਾ ਕਰਦਾ, ਬੜਾ ਇਹਨੂੰ ਕਹਿੰਦੇ ਪਵਿੱਤਰ ਡਰ। ਜਿੰਦੇ ਵਾਹਿਗੁਰੂ ਜੀ ਦਾ ਪਵਿੱਤਰ ਡਰ ਹਿਰਦੇ 'ਚ ਧਾਰਨ ਕਰ, ਤੈਨੂੰ ਜਮਾਂ ਦਾ ਡਰ ਨਹੀਂ ਰਹੇਗਾ। ਭੈ ਬਿਨ ਜਿੰਨੀ ਦੇਰ ਭੈ ਨਹੀਂ ਉਨੀ ਦੇਰ ਭਾਉ ਨਹੀਂ। ਭਾਉ ਕੀ ਹੈ? ਪ੍ਰੇਮ ਭਗਤੀ। ਭੈ ਬਿਨ ਭਗਤ ਨਾ ਹੋਵੇ। ਤੇ ਇਸ ਜਿੰਦ ਨੂੰ ਵਾਹਿਗੁਰੂ ਜੀ ਦੀ ਵਹੁਟੀ ਬਣਨ ਵਾਸਤੇ ਕਿਹਾ, ਆ ਮੈਂ ਤੈਨੂੰ ਸਵੇਰੇ ਉੱਠ ਕੇ ਮੇਕਅਪ ਕਰਨ ਦੀ ਜਾਚ ਦੱਸਾਂ। ਮੁਟਿਆਰ ਤੇ ਸ਼ੀਸ਼ੇ ਅੱਗੇ ਖੜ ਕੇ ਤਨ ਵੇਖਦੀ ਹੈ, ਤੂੰ ਗੁਰੂ ਦੇ ਸ਼ਬਦ ਦੇ ਸਾਹਮਣੇ ਖੜ ਕੇ ਮਨ ਵੇਖੀ ਤੇ ਇਸ ਮਨ ਦੇ ਅੰਦਰ ਭੈਕੀਆਂ ਦੇ ਸਲਾਈਆਂ ਨੈਣੀ, ਭਾਵ ਕਾ ਕਰ ਸ਼ਿੰਗਾਰੋ ਤਾਂ ਸੁਹਾਗਣ ਜਾਣੀਆਂ ਲਾਗੀ, ਜਾਂ ਸਹੁੰ ਧਰੇ ਪਿਆਰੋ ਤਾਂ ਸੁਹਾਗਣ ਜਾਣੀਆਂ। ਵਾਹਿਗੁਰੂ ਜੀ ਦੇ ਪਵਿੱਤਰ ਡਰ ਤੋਂ ਬਿਨਾਂ ਭਗਤੀ ਨਹੀਂ ਹੋਣੀ ਗੁਰਮੁਖੋ। ਹੱਥ ਚੋਰੀ ਲਈ ਵਧਣ ਲੱਗਣ ਤੇ ਜੇ ਤੇ ਰੁਕ ਗਏ ਵੀ ਮੇਰਾ ਖਸਮ ਵੇਖ ਰਿਹਾ, ਸਮਝ ਲਿਆ ਤੇਰੇ ਅੰਦਰ ਭਗਤੀ ਨੇ ਜਨਮ ਲੈ ਰਿਹਾ। ਅੱਖਾਂ ਵਿਕਾਰ ਤੱਕਣ ਲੱਗਣ ਤੇ ਜੇ ਝੁਕ ਗਈਆਂ ਮੇਰਾ ਕੰਤ ਵੇਖ ਰਿਹਾ, ਫਿਰ ਤੇ ਸਮਝ ਲਿਆ ਯਾਦ ਆ ਗਈ ਅੰਦਰ। ਪੈਰ ਮਾੜੇ ਪਾਸੇ ਤੁਰਨ ਲੱਗਣ ਜੇ ਰੁਕ ਗਏ ਮੇਰਾ ਕਲਗੀਆਂ ਵਾਲਾ ਸਾਹਿਬ ਵੇਖ ਰਿਹਾ, ਜਿਵੇਂ ਜੋਗਾ ਸਿੰਘ ਦੇ ਰੁਕੇ ਸੀ। ਭਗਤੀ ਕੀ ਹੈ? ਯਾਦ। ਸਮਝ ਲਿਆ ਯਾਦ ਆ ਗਈ। ਜ਼ੁਬਾਨ ਮੰਦਾ ਬੋਲਣ ਲੱਗੇ, ਕੰਨ ਮਾੜਾ ਸੁਣਨ ਲੱਗਣ ਤੇ ਖਿਸਕ ਗਿਆ ਕਿ ਮੇਰਾ ਸਾਹਿਬ ਵੇਖ ਰਿਹਾ, ਯਾਦ ਆ ਗਈ। ਜਦੋਂ ਭੈ ਆਇਆ ਉਦੋਂ ਭਗਤੀ ਆਉਣੀ ਹੈ, ਜਿੱਥੇ ਭੈ ਨਹੀਂ ਉੱਥੇ ਭਗਤੀ ਨਹੀਂ। ਸਾਧ ਸੰਗਤ, ਭੈ ਬਿਨ ਭਗਤ ਨਾ ਹੋਵੇ, ਨਾ ਮਨ ਲੱਗੈ ਪਿਆਰ। ਇਹ ਗੱਲ ਆਪਣੇ ਹਿਰਦੇ ਚ ਵਸਾ ਲਈਏ ਕਿ ਕਰਮ ਇੰਦਰੇ ਹੱਥ ਨਾਲ ਨਹੀਂ ਰੁਕਣੇ। ਗੁਰਮੁਖੋ ਬੜਿਆਂ ਨੇ ਤਰੀਕੇ ਦੱਸੇ, ਚੌਂਕੜੇ ਇੱਦਾਂ ਲਾਇਓ, ਸਾਹ ਇੱਦਾਂ ਲਾਇਓ। ਕਰਮ ਇੰਦਰੇ ਹੱਥ ਨਾਲ ਨਹੀਂ ਰੁਕਣੇ, ਇਹ ਨਿਰਮਲ ਭਾਉ ਨਾਲ ਰੁਕਣੇ ਆ। ਤੇ ਜਿੱਦਣ ਨਿਰਮਲ ਭਾਉ ਆ ਗਿਆ ਉਦਣ ਤੇਰੇ ਅੰਦਰ ਯਾਦ ਆਉਣ ਤੋਂ ਕੋਈ ਰੋਕ ਨਹੀਂ ਸਕਦਾ, ਫਿਰ ਤੇਰੇ ਹਿਰਦੇ ਚ ਭਗਤੀ ਜਨਮ ਲਵੇਗੀ।
ਸਤਿਗੁਰ ਮਿਲਿਆ ਭਾਉ ਉਪਜੈ, ਭੈ ਭਾਈ ਰੰਗ ਸਵਾਰ।
ਸਤਿਗੁਰੂ ਮਿਲ ਗਿਆ ਤੇ ਫਿਰ ਕੀ ਹੋਇਆ ਜੀ? ਭਾਉ ਉਪਜੈ ਭੈ ਭਾਏ, ਇਸ ਪ੍ਰੇਮਾ ਭਗਤੀ ਦੇ ਨਾਲ ਰੰਗ ਚੜ ਗਿਆ। ਜਿਹੜਾ ਗੁਰੂ ਦੇ ਸਨਮੁਖ ਹੈ ਉਹਦੇ ਅੰਦਰ ਹੀ ਭੈ ਹੈ, ਬੇਮੁੱਖਾਂ ਨੂੰ ਕਾਹਦਾ ਭੈ? ਗੁਰਮੁਖੋ ਸ਼ਾਮ ਨੂੰ ਅੰਨੇ ਹੋਏ ਨਸ਼ੇ ਦੇ ਵਿੱਚ, ਨਾ ਉਹਨਾਂ ਨੂੰ ਆਪਣਾ ਘਰ ਗਾਲਦਿਆਂ ਚਿੰਤਾ ਆਉਂਦੀ, ਨਾ ਲੋਕਾਂ ਦਾ ਘਰ ਗਾਲਦਿਆਂ ਡਰ ਆਉਂਦਾ। ਹੈ ਨਹੀਂ ਨਾ ਡਰ? ਲੋਕਾਂ ਦੇ ਘਰ ਵੀ ਉਜਾੜਦੇ ਪਏ, ਆਪਣੇ ਘਰ ਵੀ ਉਜਾੜਦੇ ਪਏ। ਇਹ ਹੈ ਗੁਰਮੁਖ ਤੇ ਮਨਮੁਖ ਵਾਲਾ ਭੇਦ। ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਹਿੰਦੇ, ਗੁਰਮੁਖ ਪੰਥ ਸੁਹੇਲੜਾ। ਗੁਰਮੁਖ ਦੀ ਨਿਸ਼ਾਨੀ ਕੀ? ਧਿਆਨ ਦਿਓ, ਗੁਰਮੁਖ ਪੰਥ ਸੁਹੇਲੜਾ, ਮਨਮੁਖ 12 ਵਾਟ ਚਲੰਦੇ। ਗੁਰਮੁਖ ਤੇ ਇੱਕ ਰਾਹ ਤੇ ਚੱਲਦਾ ਤੇ ਮਨਮੁਖ ਦਾ ਰਸਤਾ ਹੀ ਕੋਈ ਨਹੀਂ। ਸਾਧ ਸੰਗਤ ਡਰ ਖੌਫ ਹੀ ਕੋਈ ਨਹੀਂ, ਕਦੀ ਇੱਧਰ ਨੂੰ ਭਟਕਦਾ ਕਦੀ ਉੱਧਰ ਨੂੰ ਭਟਕਦਾ। ਮੈਂ ਸਮੇਂ ਦੀ ਨਿਜਾਕਤ ਨੂੰ ਧਿਆਨ ਚ ਰੱਖਾਂ। ਇਸ ਵਾਰ ਦੇ ਅੰਤ ਵਿੱਚ ਕਿਹਾ ਬੰਦੀ ਅੰਦਰ ਵਿਰਲੇ ਬੰਦੇ, ਵਾਰ ਇਹ ਲੰਬੇਰੀ ਹੈ ਤੇ ਮੈਂ ਇਹਦਾ ਤੱਤ ਤੁਹਾਡੇ ਨਾਲ ਬਿਆਨ ਕਰਨਾ ਚਾਹੁੰਦਾ। ਬੰਦੀ ਅੰਦਰ ਵਿਰਲੇ ਬੰਦੇ, ਗੁਰਮੁਖ ਤੇ ਮਨਮੁਖ ਨੂੰ ਕੰਪੇਅਰ ਕਰਕੇ ਨਾ ਤੇ ਤੱਤ ਕੱਢਿਆ ਵੀ ਬੰਦੀ ਅੰਦਰ ਵਿਰਲੇ ਬੰਦੇ। ਬੰਦੀ ਮਤਲਬ ਗੁਰੂ ਦੇ ਭਾਉ ਵਿੱਚ, ਗੁਰੂ ਦੇ ਕੁੰਡੇ ਹੇਠਾਂ, ਜਿਹਨੂੰ ਡਰ ਆਖਿਆ ਡਰ। ਮੇਰੇ ਸਾਹਿਬ ਨੇ ਬਾਣੀ ਚ ਬਚਨ ਕਿਹਾ, ਬੰਦੇ ਸੇਜ ਪਵੈ ਵਿੱਚ ਬੰਦੀ। ਧੰਨ ਕਲਗੀਆਂ ਵਾਲੇ ਸਾਹਿਬ ਨੇ ਬੰਦਾ ਬਣਾਇਆ ਸੀ ਨਾ, ਤੇ ਉਹ ਬੰਦਾ ਇਸੇ ਲਈ ਸੀ ਕਿ ਉਹ ਗੁਰੂ ਦੀ ਬੰਦੀ ਵਿੱਚ ਸੀ, ਉਹ ਗੁਰੂ ਦਾ ਪਰਮ ਸਿੱਖ। ਅੱਜ ਕੁਝ ਸ਼ੈਤਾਨ ਬਿਰਤੀ ਵਾਲੇ ਮਨੁੱਖ ਉਸ ਸਖਸ਼ੀਅਤ ਨੂੰ ਵਿਗਾੜਨ ਦਾ ਯਤਨ ਕਰ ਰਹੇ ਆ, ਜਿਨ੍ਹਾਂ ਦਾ ਕਿਸੇ ਧਰਮ ਪ੍ਰਤੀ ਕੋਈ ਸਤਿਕਾਰ ਨਹੀਂ, ਬਲਕਿ ਬਿਰਤੀ ਦੇ ਅੰਦਰ ਸ਼ੈਤਾਨੀਅਤ ਵਰਤੀ ਹੋਈ ਹੈ। ਐਸੇ ਮਨੁੱਖ ਦੇਸ਼ ਧਰੋਹੀ ਮਨੁੱਖ ਨੇ, ਜਿਹੜੇ ਕਿਸੇ ਦੇ ਧਰਮ ਵਿੱਚ ਦਖਲ ਦੇ ਰਹੇ ਨੇ, ਜਿਹੜੇ ਕਿਸੇ ਦੇ ਧਰਮ ਨੂੰ ਨੀਵਾਂ ਦਿਖਾਉਣ ਦਾ ਯਤਨ ਕਰਦੇ ਨੇ। ਮੈਂ ਉਹਨਾਂ ਲਈ ਸ਼ਬਦ ਵਰਤਾਂਗਾ, ਉਹ ਦੇਸ਼ ਧਰੋਹੀ ਲੋਕ ਨੇ, ਕਿਉਂਕਿ ਉਹਨਾਂ ਦੀ ਬਦ ਨੀਅਤ ਨਾਲ ਇਸ ਦੇਸ਼ ਦੀ ਏਕਤਾ ਨੂੰ ਖਤਰਾ ਪੈਦਾ ਹੋ ਜਾਣਾ। ਬੜਾ ਲਿਟਰੇਚਰ ਲਿਖਿਆ ਗਿਆ ਇਸ ਬਾਬਾ ਬੰਦਾ ਸਿੰਘ ਬਹਾਦਰ ਦੇ ਪ੍ਰਤੀ, ਤੇ ਮੈਂ ਬੜੀ ਜ਼ਿੰਮੇਵਾਰੀ ਨਾਲ ਬੇਨਤੀ ਕਰਨਾ ਕਿ ਇਹ ਦੇਸ਼ ਸਾਡਾ ਹੈ, ਅਸੀਂ ਇਹਦੀ ਏਕਤਾ ਲਈ ਕੰਮ ਕਰਦਾ। ਉਹ ਦੇਸ਼ ਧਰੋਹੀ ਲੋਕ ਨੇ ਜਿਹੜੇ ਇਸ ਏਕਤਾ ਨੂੰ ਖਤਮ ਕਰਨਾ ਚਾਹੁੰਦੇ ਨੇ। ਉਹ ਬਾਬਾ ਬੰਦਾ ਸਿੰਘ ਬਹਾਦਰ, ਉਹ ਜਿਹੜੇ ਬੰਦੇ ਸੇਜ ਪਵੈ ਵਿੱਚ ਬੰਦੀ, ਬੰਦੀ ਅੰਦਰ ਵਿਰਲੇ ਬੰਦੇ ਜਿਨ੍ਹਾਂ ਦੇ ਸਿਰ ਦੇ ਉੱਤੇ ਗੁਰੂ ਦਾ ਕੁੰਡਾ ਹੈ, ਉਹ ਗੁਰਮੁਖੋ ਬੰਦੀ ਵਿੱਚ ਰਹਿਣ ਵਾਲੇ ਬੰਦੇ ਨੇ, ਅਤੇ ਜਿਹੜੇ ਗੁਰੂ ਦੇ ਬੰਦੇ ਨੇ ਉਹ ਫਿਰ ਕਦੀ ਨਹੀਂ ਰੁਕਦੇ। ਉਹਨਾਂ ਦੇ ਜਿਸਮ ਦਾ ਟੁਕੜਾ ਟੁਕੜਾ ਵੀ ਹੋ ਜਾਏ, ਉਸ ਯੋਧੇ ਦੀ ਸ਼ਹੀਦੀ ਦੀ ਤੀਜੀ ਸ਼ਤਾਬਦੀ ਸਾਨੂੰ ਇਹ ਦੱਸ ਰਹੀ ਹੈ ਕਿ ਜਿਸਮ ਦਾ ਟੁਕੜਾ ਟੁਕੜਾ ਵੀ ਹੋ ਜਾਏ, ਉਹ ਬੰਦੀ 'ਚ ਪਿਆ ਹੋਇਆਂ ਨੂੰ ਬੰਦਗੀ ਨਹੀਂ ਵਿਸਰਦੀ। ਫਿਰ ਐਸੇ ਸੂਰਮੇ ਜਿਹੜੇ ਭੈ ਵਿੱਚ ਜੁੰਦੇ ਨੇ, ਉਹ ਭਗਤੀ ਦੇ ਰੰਗ ਵਿੱਚ ਰੰਗੇ ਜਾਂਦੇ ਨੇ।
ਤਨ ਮਨ ਰਤਾ ਰੰਗ ਸਿਓ ਹਮੈ ਤ੍ਰਿਸ਼ਨਾ ਮਾਰ।
ਇਹ ਹੈ ਰੰਗ ਗੁਰਮੁਖੋ, ਰੰਗ ਜਿਹੜਾ ਜਿਹਨੂੰ ਕਿਹਾ ਰਾਮ ਰੰਗ ਕਦੇ ਉੱਤਰ ਨਾ ਜਾਏ, ਉਹਨਾਂ ਦਾ ਜੀਵਨ ਇਸ ਰੰਗ ਵਿੱਚ ਰੰਗਿਆ ਜਾਂਦਾ ਤੇ ਹਉਮੈ ਦਾ ਤ੍ਰਿਸ਼ਨਾ ਦਾ ਨਾਸ਼ ਹੋ ਜਾਂਦਾ।
ਮਨ ਤਨ ਨਿਰਮਲ ਅਤ ਸੋਹਣਾ ਭੇਟਿਆ ਕ੍ਰਿਸ਼ਨ ਮੁਰਾਰ।
ਉਹਨਾਂ ਦਾ ਮਨ ਵੀ ਸ਼ੋਭਦਾ ਤੇ ਤਨ ਵੀ ਸ਼ੋਭਦਾ, ਜਿਨ੍ਹਾਂ ਨੇ ਮੁਰ ਅੰਦਰ ਦੇ ਰਾਕਸ਼ ਮਾਰਨ ਵਾਲਾ ਭਗਵਾਨ ਪਾ ਲਿਆ। ਵੇਖੋ ਮੈਂ ਇੱਕ ਬੇਨਤੀ ਇੱਥੇ ਕਰਨੀ ਚਾਹੁੰਦਾ, ਗੱਲ ਨਾਵਾਂ ਤੇ ਨਾ ਆ ਜਾਇਓ। ਵਾਹਿਗੁਰੂ ਜੀ ਦੇ ਬੜੇ ਨਾਂ ਵਰਤੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ, ਨਾਵਾਂ ਨਾਲ ਕੋਈ ਨਫ਼ਰਤ ਨਹੀਂ ਹੈ। ਰਾਮ ਕਵੋ, ਅੱਲਾ ਕਵੋ, ਕ੍ਰਿਸ਼ਨ ਕਵੋ, ਮੁਰਾਰ ਕਵੋ, ਪਰ ਇਹ ਜ਼ਰੂਰ ਚੇਤੇ ਰੱਖਣਾ ਵੀ ਅਸੀਂ ਉਸ ਵਾਹਿਗੁਰੂ ਨਾਲ ਜੁੜਨਾ ਜਿਹੜਾ ਚੱਕਰ ਚਿਹਨੇ ਅਰ ਵਰਣ ਜਾਤ ਅਰ ਪਾਤ ਨਹਿਣ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਉਹ ਵਾਹਿਗੁਰੂ ਜੀ ਨੇ ਮੇਰੇ ਅੰਦਰ ਦਾ ਰਾਕਸ਼ ਮਾਰ ਦਿੱਤਾ ਤੇ ਇਹ ਜ਼ਿੰਦਗੀ ਸੋਹਣੀ ਸੁਚੱਜੀ ਤੇ ਸ਼ਿੰਗਾਰੀ ਗਈ।
ਭਾਉ ਭਾਉ ਸਭ ਤਿਸ ਦਾ ਸੋ ਸੱਚ ਵਰਤੈ ਸੰਸਾਰ।
ਪ੍ਰੇਮਾ ਭਗਤੀ ਵਿੱਚ ਰੰਗਿਆ ਗਿਆ ਤੇ ਜਗਤ ਦੇ ਅੰਦਰ ਸੱਚੇ ਰੂਪ ਵਿੱਚ ਵਿਚਰਦਾ, ਸੋਭਾ ਖੱਟਦਾ। ਇਹ ਗੁਰਮੁਖੋ ਉਹਨਾਂ ਰੂਹਾਂ ਦੀ ਨਿਸ਼ਾਨੀ ਹੈ, ਪਵਿੱਤਰ ਆਤਮਾਵਾਂ ਦੀ ਨਿਸ਼ਾਨੀ ਹੈ, ਜਿਨ੍ਹਾਂ ਨੇ ਜੀਵਨ ਸਵਾਰਿਆ ਤੇ ਕੰਤ ਦੇ ਘਰ ਪ੍ਰਵਾਨ ਚੜੀਆਂ। ਇਹ ਪੰਕਤੀਆਂ ਇੱਕ ਵਾਰ ਫਿਰ ਸੁਣੋ।
ਮਨ ਤਨ ਨਿਰਮਲ ਅਤ ਸੋਹਣਾ ਭੇਟਿਆ ਕ੍ਰਿਸ਼ਨ ਮੁਰਾਰ। ਭਾਉ ਭਾਉ ਸਭ ਤਿਸ ਦਾ ਸੋ ਸੱਚ ਵਰਤੈ ਸੰਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।